ਮਨ ਪ੍ਰਗਾਸ ਹੋਵੇ ਸਿਫਤ ਸਮਦੀ ਨੂਰ ਅਰਸੋ ਕਰਸੋ ਛੱਟਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀ
ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਆਸਾ ਹਮ ਘਰ ਸੂਦ ਤਨੇ ਨਿਤ ਤਾਨਾ ਕੰਠ ਜਿਨੇ ਉਤ ਮਾਰੇ ਤੁਮ ਤੋ ਬੇਦ ਪੜੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ ਮੇਰੀ ਸਾਹਿਬਾ ਬਿਸਨ ਨੈਨ ਨਾਰਾਇਣ ਹਰਦੈ ਬਸੈ ਗੋਬਿੰਦਾ ਜਮ ਦੁਆਰ ਜਬ ਪੁੱਛਸ ਬਬਰੇ ਤਬ ਕਿਆ ਕਹਿਸ ਮੁਕੰਦਾ ਰਹਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਪ੍ਰੇਮੀਓ, ਬਿਰਤੀਆਂ ਨੂੰ ਇਕਾਗਰ ਕਰੀਏ। ਆਪ ਸੱਚੇ ਪਾਤਸ਼ਾਹ ਆਸਾ ਰਾਗ ਦੇ ਅੰਦਰ ਭਾਈ ਗੁਰਦਾਸ ਜੀ ਦੀ ਕਲਮ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਭਗਤਾਂ ਵਾਣੀ ਸਤਸੰਗ ਜੀ ਲਿਖਾ ਰਹੇ ਹਨ। ਪਹਿਲਾਂ ਸਭ ਤੋਂ ਸਾਰਿਆਂ ਰਾਗਾਂ ਚ ਵੀ ਭਗਤ ਕਬੀਰ ਜੀ ਦੀ ਬਾਣੀ ਲਿਖਾਉਂਦੇ ਹਨ ਆਪ। ਇਹ ਆਸਾ ਰਾਗ ਦੇ ਅੰਦਰ ਕਈ ਰੋਜ਼ ਤੋਂ ਭਗਤ ਕਬੀਰ ਸਾਹਿਬ ਜੀ ਦੀ ਜੋ ਬਾਣੀ ਹੈ ਇਹਦੀ ਆਪਾਂ ਵਿਚਾਰ ਕਰ ਰਹੇ ਹਾਂ। ਜਿਉਂ ਜਿਉਂ ਜੈਸੇ ਪ੍ਰਵਿਰਤੀ ਵਾਲੇ ਲੋਕ ਭਗਤ ਜੀ ਦੇ ਪਾਸ ਆਉਂਦੇ ਨੇ ਉਨ੍ਹਾਂ ਨੂੰ ਇਹੋ ਜਿਹੇ ਉਪਦੇਸ਼ ਦਿੰਦੇ ਹੈ। ਕਿਉਂ ਸਾਰੀ ਦੁਨੀਆਂ ਤੋਂ ਭਗਤੀ ਚ ਨਹੀਂ ਲੱਗੀ ਹੁੰਦੀ, ਬਹੁਤ ਸਾਰੇ ਵਿਵਹਾਰਕ ਲੈਣ ਦੇ ਵਿਚ ਰੁਚੀ ਰੱਖਣ ਵਾਲੇ ਲੋਕ ਵੀ ਕਬੀਰ ਸਾਹਿਬ ਦੇ ਪਾਸ ਆਉਂਦੇ ਹਨ। ਭਾਈਚਾਰਾ ਇਕੱਠਾ ਹੋ ਕੇ ਆਇਆ, ਕਬੀਰ ਸਾਹਿਬ ਲੜਕੀ ਦੀ ਸ਼ਾਦੀ ਹੈ, ਤੁਸੀਂ ਵੀ ਵਿਚ ਸ਼ਾਮਲ ਹੋਵੋ। ਕਬੀਰ ਸਾਹਿਬ ਜੀ ਸੋਚਦੇ ਹੈ ਵਿਵਹਾਰਕ ਲਾਈਨ ਦੇ ਅੰਦਰ ਕਈ ਗੁਰਮਤ ਤੋਂ ਉਲਟ ਵੱਧ ਰੀਤਾਂ ਹੁੰਦੀਆਂ ਹਨ, ਵੱਧ ਘੱਟ ਉੱਥੇ ਜਾਣਾ ਯੋਗ ਨਹੀਂ। ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵਾ ਵਾਸ ਦਾ ਘੱਟ ਵਾਸ ਲਈ ਜੈ। ਇਹ ਭਗਤਾਂ ਚ ਗੁਣ ਹੁੰਦਾ ਹੈ, ਜਿੱਥੇ ਜਾ ਕੇ ਬੈਠਣਾ ਉੱਥੇ ਜਾ ਕੇ ਭਲੇ ਹੀ ਵਚਨ ਕਹਿਣੇ, ਜੋ ਵੀ ਜਿਹਦੇ ਨਾਲ ਵੀ ਸੰਬੰਧ ਪਵੇ ਉਸ ਨੂੰ ਵੀ ਸੁਭ ਸਿੱਖਿਆ ਹੀ ਦੇਣੀ, ਕਦੇ ਪੁੱਠੇ ਬਚਨ ਨਹੀਂ ਰਸਨਾ ਤੋਂ ਬੋਲਣੇ। ਉਹ ਵਿਆਹ ਦੇ ਚਾਚ ਜਿਹੜੇ ਆਏ ਸੀ ਸਾਰਿਆਂ ਨੂੰ ਸਤਸੰਗ ਜੀ ਕੀ ਕਿਹਾ, ਭਾਈ ਤੁਸੀਂ ਲੜਕੀ ਦੇ ਵਿਆਹ ਚੱਲੇ ਹੋ, ਮੇਰਾ ਆਪ ਇੱਥੇ ਵਿਆਹ ਹੈ। ਫਿਰ ਸਾਰੇ ਸਮਾਜ ਵਾਲੇ ਚੁੱਪ ਕਰ ਜਾਂਦੇ, ਕਹਿੰਦੇ ਭਾਈ ਆਪਾਂ ਉਸ ਨੂੰ ਛੱਡ ਦਿੰਦੇ ਹਾਂ ਜਿਹਦੇ ਘਰ ਵਿਆਹ ਹੋਵੇ, ਭਾਈ ਤੂੰ ਨਹੀਂ ਜਾ ਸਕਦਾ, ਅਸੀਂ ਜਾ ਆਉਂਦੇ। ਕਬੀਰ ਸਾਹਿਬ ਜੀ ਨੂੰ ਕਹਿੰਦੇ ਭਗਤ ਜੀ ਤੁਹਾਡਾ ਵਿਆਹ ਕਿਵੇਂ ਹੈ, ਇੱਥੇ ਕੋਈ ਰੰਗ ਰਾਗ ਨਹੀਂ, ਕੋਈ ਤੁਸੀਂ ਵਸਤਰ ਨਹੀਂ ਸੋਹਣੇ ਰੰਗ ਕੇ ਪਹਿਨੇ ਹੋਏ। ਤਨ ਰੈਨੀ ਮਨ ਪੁਨਰਪ ਕਰ ਹੋ ਪਾਚੋ ਤਤ ਬਰਾਤੀ, ਭਾਵਰਾ ਰਾਮ ਰਾਏ ਸੋ ਭਾਵਰ ਲੈ ਹੋ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀਤ ਲੈਨੀ ਮੰਗਲ ਚਾਰਾ, ਹਮਰੇ ਗਏ ਆਏ ਰਾਜਾ ਰਾਮ ਪਧਾਰਾ। ਇਹ ਸ਼ਬਦ ਉਚਾਰ ਕੇ ਵਿਆਹ ਦੱਸ ਦਿੱਤਾ ਕਿ ਇਹੋ ਜਿਹਾ ਵਿਆਹ ਹੋਣਾ ਚਾਹੀਦਾ ਹੈ, ਕਿ ਅਸੀਂ ਵੀ ਭਾਈ ਇਸਤਰੀ ਮਨਿੰਦ ਹਾਂ, ਪਰਮੇਸ਼ਰ ਨਾਲ ਅਸੀਂ ਵੀ ਵਿਆਹ ਕਰਾਉਣ ਵਾਸਤੇ ਮਾਤ ਲੋਕ ਵਿਚ ਉਤਰੇ ਹਾਂ। ਆ ਸੁੱਖ ਪਰਮੇਸ਼ਰ ਨੂੰ ਪਤੀ ਬਣਾ ਕਰਕੇ ਆ ਸੁੱਖ ਨੇ, ਸੰਸਾਰ ਦੇ ਜਿਹੜੇ ਪਤੀ ਨੇ ਇਹਦਾ ਕਵੀ ਸੁੱਖ ਦੇਣਗੇ ਕਵਨੇ ਨਹੀਂ। ਐਸੇ ਸਤਸੰਗ ਜੀ ਜਿਸ ਤਰ੍ਹਾਂ ਕੋਈ ਆ ਕੇ ਭਗਤ ਜੀ ਕੋਲੇ ਕੋਈ ਪਰਸ਼ਨ ਕਰਦਾ ਉਸ ਤਰ੍ਹਾਂ ਦੇ ਉੱਤਰ ਦੇ ਕੇ ਉਹਨਾਂ ਨੂੰ ਨਿਹਾਲ ਕਰ ਦਿੰਦੇ। ਸੋ ਪ੍ਰੇਮੀਓ, ਕੋਈ ਮਕੰਦਾ ਨਾਮੇ ਬ੍ਰਾਹਮਣ ਸੀ ਕਾਂਸ਼ੀ ਦੇ ਅੰਦਰ, ਈਰਖਾ ਕਰਦਾ ਸੀ ਮਨ ਦੇ ਅੰਦਰ ਕਿ ਕਬੀਰ ਸਾਹਿਬ ਹੈ ਜਿਹੜਾ ਅਸੀਂ ਬ੍ਰਾਹਮਣ ਗੁਰੂ ਸਦਾਉਂਦੇ ਹਾਂ ਜਗਤ ਦੇ, ਇਹਦੇ ਸੇਵਕ ਬੜੇ ਬਣਦੇ ਨੇ ਫਿਰ ਕਾਂਸ਼ੀ ਵਿਚ ਜਿੱਥੇ ਸਾਡਾ ਗੜ ਹੈ। ਇਹ ਖਿਜਿਆ ਹੋਇਆ ਛੱਤ ਸਿੰਘ ਜੀ ਮਕੰਦਾ ਨਾਮੇ ਪੰਡਿਤ ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਤੂੰ ਆਚਾਰੀਆ ਨਹੀਂ ਕਹਾ ਸਕਦਾ। ਆਚਾਰੀਆ ਗੁਰੂ ਨੂੰ ਕਹਿੰਦੇ ਹਨ, ਉਪਦੇਸ਼ ਦੇਣ ਵਾਲੇ ਨੂੰ। ਤੂੰ ਕਿਸੇ ਨੂੰ ਉਪਦੇਸ਼ ਨਹੀਂ ਦੇ ਸਕਦਾ, ਆਚਾਰੀਆ ਨਹੀਂ ਕਹਾ ਸਕਦਾ, ਤੇਰੇ ਜਨੇਊ ਨਹੀਂ ਪਾਇਆ ਹੋਇਆ। ਬ੍ਰਹਮਣਾਂ ਬਾਰੇ ਤੇਰੇ ਜਿਹੜੇ ਨਿਯਮ ਨੇ ਉਹ ਨਹੀਂ ਹਨ। ਗਾਇਤਰੀ ਤੂੰ ਪੜ੍ਹਨੀ ਸਿੱਖੀ, ਵੇਦ ਵਿਦਿਆ ਤੈਨੂੰ ਨਹੀਂ ਆਉਂਦੀ, ਖੱਟ ਕਰਮ ਤੂੰ ਨਹੀਂ ਬ੍ਰਹਮਾ ਵਾਲੇ ਕਦੇ ਕੀਤੇ, ਤੂੰ ਕੀ ਅਧਿਕਾਰ ਰੱਖਦਾ ਕਿ ਲੋਕਾਂ ਨੂੰ ਉਪਦੇਸ਼ ਦੇਵੇਂ। ਕਬੀਰ ਸਾਹਿਬ ਜੀ ਕਹਿੰਦੇ ਦੇਖ ਲੈ ਭਾਈ ਵਿਚਾਰ ਕੇ, ਉਸ ਨੂੰ ਸੱਤ ਨੂੰ ਸਮਤ ਦਿੰਦੇ ਹਨ ਕਿ ਇਹਦਾ ਵੀ ਭਲਾ ਹੋ ਜਾਵੇ। ਜਿਸ ਪ੍ਰਕਾਰ ਸਤਸੰਗ ਜੀ ਸ਼ਬਦ ਦੇ ਅੰਦਰ ਵਿਚਾਰ ਆ ਰਹੀ ਹੈ, ਆਓ ਆਪਣਾ ਸਤਸੰਗ ਜੀ ਇਸ ਨੂੰ ਮਨ ਦੇ ਅੰਦਰ ਧਾਰਨ ਕਰੀਏ ਪੜ੍ਹ ਕੇ।
ਆਸਾ ਹਮ ਕਰ ਸੂਤ ਤਨੈ ਨਿਤ ਤਾਨਾ।
ਭਗਤ ਜੀ ਕਹਿੰਦੇ ਹੇ ਪੰਡਿਤ ਜੀ, ਸਾਡੇ ਘਰ ਵਿੱਚ ਮੈਂ ਜਲਾਹਾਂ, ਮੇਰੇ ਘਰ ਵਿੱਚ ਸੂਤ ਤੋਂ ਬਿਨਾਂ ਕੁਛ ਨਹੀਂ, ਭਾਵੇਂ ਮੇਰਾ ਨਹੀਂ, ਮੈਂ ਹੰਗਤਾ ਮਮਤਾ ਤੋਂ ਪਰਾਂ ਹਾਂ, ਲੋਕਾਂ ਦੀਆਂ ਤਾਣੀਆਂ ਆਈਆਂ ਹੋਈਆਂ, ਸੂਤ ਹੀ ਸੂਤ ਢੇਰ ਲੱਗੇ ਪਏ ਹਨ। ਹਮ ਘਰ ਸੂਤ ਤਨੇ ਨਿਤ ਤਾਣਾ, ਤਾਣੇ ਨੂੰ ਤਣਦੇ ਰਹਿੰਦੇ ਆ, ਇਹੀ ਸਾਡਾ ਕੰਮ ਹੈ ਜਲਾਹਾਂ ਦਾ, ਸਾਡੇ ਤਾਂ ਬਹੁਤ ਹੀ ਸੂਤ ਹੈ।
ਜਨੇਊ ਤੁਮਾਰੇ,
ਤੇਰੇ ਗਲ ਵਿੱਚ ਜਨੇਊ ਸੂਤ ਦਾ ਪਾਇਆ ਮੈਂ, ਥੋੜਾ ਜਿਹਾ ਹੀ ਚਾਰਕ ਧਾਗਿਆਂ ਦਾ। ਤੂੰ ਕਹਿੰਦਾ ਤੇਰੇ ਜਨੇਊ ਹੈ ਨੀ ਪਾਇਆ ਹੋਇਆ, ਮੈਂ ਤਾਂ ਜਨੇਊ ਦੇ ਵਿੱਚ ਰਹਿਣਾ, ਤੇਰੇ ਚਾਰ ਧਾਗੇ ਗਲ ਚ ਬ੍ਰਾਹਮਣਾ ਖਮਨੀ ਹੈ ਪਾਏ ਨਹੀਂ, ਆ ਦੇਖ ਮੇਰਾ ਘਰ ਤਾਂ ਜਨੇਊਆਂ ਨਾਲ ਭਰਿਆ ਹੀ ਪਿਆ, ਕਿਤਨੇ ਧਾਗੇ ਹਨ।
ਵੇਦ ਪੜ੍ਹੋ ਗਾਇਤਰੀ,
ਕਹਿੰਦੇ ਤੈਨੂੰ ਵੇਦ ਪੜ੍ਹਨੇ ਆਉਂਦੇ ਆ, ਗਾਇਤਰੀ ਆਉਂਦੀ ਆ ਜਰਾਹਾ। ਬ੍ਰਾਹਮਣ ਕਹਿਣ ਲੱਗਾ, ਕਹਿਣ ਲੱਗੇ ਹਾਂ ਪੰਡਿਤ ਜੀ, ਤੁਸੀਂ ਤਾਂ ਵੇਦ ਵੀ ਪੜ੍ਹੇ ਹੋਏ ਹੋ, ਵਿਆਕਰਨਾ ਪੜ੍ਹੀਆਂ, ਬੜੀ ਸ਼ੁੱਧੀ ਆ ਤੁਹਾਡੇ ਪੜ੍ਹਨ ਵਿੱਚ, ਔਰ ਗਾਇਤਰੀ ਮੰਤਰ ਵੀ ਪੜ੍ਹਦੇ ਹੋ।
ਗੋਬਿੰਦ ਹਰਦਾ ਹਮਾਰੇ,
ਪਰ ਮੈਂ ਤੈਨੂੰ ਇਹ ਦੱਸਦਾ, ਵੇਦ ਤੇ ਗਾਇਤਰੀਆਂ ਇਹ ਕਾਹਦੇ ਵਾਸਤੇ ਹਨ? ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਸਤੇ ਇਹ ਧਾਰਮਿਕ ਗ੍ਰੰਥ ਨੇ। ਉਹ ਜਿਹਦੀ ਪ੍ਰਾਪਤੀ ਵਾਸਤੇ ਇਹ ਗਿਆਨ ਦਿੰਦੇ ਹਨ, ਉਹ ਗੋਬਿੰਦ ਮੇਰੇ ਹਿਰਦੇ ਚ ਵੱਸਦਾ ਹੈ, ਮੈਂ ਉਸ ਨੂੰ ਹਰ ਵੇਲੇ ਹਿਰਦੇ ਚ ਵਸਿਆ ਸਮਝ ਕੇ ਉਹਦਾ ਜਾਪ ਜਪਦਾ ਧਿਆਨ ਧਾਰਦਾ ਹਾਂ।
ਮੇਰੀ ਜੇ ਬਾ ਬਿਸਨ ਨੈਣ ਨਾਰਾਇਣ,
ਤੁਸੀਂ ਗਾਇਤਰੀਆਂ ਤੇ ਵੇਦ ਪੜ੍ਹਦੇ ਹੋ ਪਰ ਤੁਹਾਡੇ ਹਿਰਦੇ ਚ ਗੋਬਿੰਦ ਸਾਖਿਆਤ ਨਹੀਂ ਹੈ। ਪ੍ਰਯੋਜਨ ਤਾਂ ਵੇਦ ਸ਼ਾਸਤਰ ਪੜ੍ਹਨ ਦਾ, ਗਾਇਤਰੀ ਮੰਤਰ ਪੜ੍ਹਨ ਦਾ ਇਹੀ ਹੈ ਕਿ ਪਰਮੇਸ਼ਰ ਹਿਰਦੇ ਚ ਪ੍ਰਗਟ ਹੋ ਜਾਵੇ। ਮੇਰੇ ਪਹਿਲਾਂ ਹੀ ਵਾਹਿਗੁਰੂ ਦੀ ਕਿਰਪਾ, ਮੇਰੇ ਹਿਰਦੇ ਚ ਗੋਬਿੰਦ ਦਾ ਜਾਪ ਜਪਦਾ ਹੈ, ਤੁਸੀਂ ਸੁਬਹਾ ਸ਼ਾਮੀ ਜਪਦੇ ਹੋ, ਨਾਲ ਅੱਗੇ ਕਹਿੰਦੇ ਹਨ ਪੜੋ ਇਹੀ।
ਮੇਰੀ ਜੇਬਾ ਬਿਸਨ ਨੈਣ ਨਾਰਾਇਣ,
ਦੇਖੋ ਪੰਡਿਤ ਜੀ ਮੇਰੀ ਜੇਬਾ ਤੇ ਵਿਸ਼ਨੂੰ ਦਾ ਨਾਮ ਹੈ, ਹਰ ਵੇਲੇ ਜੋ ਅਨ ਨਿਰੰਤਰ ਸਾਰਿਆਂ ਦੀ ਚੇਸ਼ਟਾ ਕਰਾਉਣ ਵਾਲਾ ਉਸ ਨੂੰ ਵਿਸ਼ਨੂੰ ਕਹਿੰਦੇ ਹਨ। ਸਾਰੇ ਸਰੀਰ ਦੀ ਕਿਰਿਆ ਉਹਦੀ ਸੱਤਾ ਨਾਲ ਹੋ ਰਹੀ ਹੈ, ਮੇਰੀ ਜੇਬਾ ਤੇ ਉਸ ਵਿਸ਼ਨੂੰ ਭਗਵਾਨ ਦਾ ਨਾਮ ਹੈ, ਔਰ ਨੇਤਰਾਂ ਵਿੱਚ ਮੇਰੇ ਨਾਰਾਇਣ ਨੂੰ ਦੇਖਦਾ ਹਾਂ ਮੈਂ ਥਾਂ ਥਾਂ ਤੇ। ਹਾਂਜੀ,
ਹਿਰਦਾ ਬਸੇ ਗੋਬਿੰਦਾ,
ਔਰ ਗੋਬਿੰਦ ਰੂਪ ਹੈ ਜਿਹੜਾ ਉਹ ਮੇਰੇ ਹਿਰਦੇ ਚ ਵਸਦਾ ਹੈ ਗੋਬਿੰਦ ਦਾ ਨਾਮ।
ਜਮ ਦੁਆਰ ਜਬ ਪੂਛ ਸਬਰੇ,
ਮੇਰਾ ਸਰੀਰ ਤਾਂ ਪਰਮੇਸ਼ਰ ਦੇ ਵਿੱਚ ਆਨੰਦ ਵਿੱਚ ਐਨ ਆਨੰਦ ਮਾਣਦਾ ਹੈ ਧਿਆਨ ਵਿੱਚ, ਹੁਣ ਤੂੰ ਦੱਸ। ਹਾਂਜੀ, ਕੀ ਕਹਿੰਦੇ ਹੋ?
ਜਬ ਜਮ ਦੁਆਰ ਜਬ ਪੂਛ ਸਬਰੇ,
ਇਹ ਬਬਰੇ ਕਮਲਿਆ ਬ੍ਰਾਹਮਣਾ, ਜਮ ਦੁਆਰ ਜਮ ਦਾ ਦਰਵਾਜਾ ਕਿਹੜਾ? ਧਰਮ ਰਾਜਾ ਦਰਵਾਜਾ ਪ੍ਰਲੋਕ ਚ, ਉਹ ਦਰਵਾਜੇ ਦੇ ਜਦ ਆਪਣੀ ਪੁੱਛ ਗਿੱਛ ਹੋਵੇਗੀ ਗਿਆਨ ਦੀ,
ਰੱਬ ਕਿਆ ਕਹਿਸ ਮੁਕੰਦਾ,
ਇਹ ਮੁਕੰਦੇ ਬ੍ਰਾਹਮਣ ਉੱਥੇ ਕੀ ਕਹੇਗਾ ਤੂੰ ਕਿ ਬ੍ਰਾਹਮਣਾਂ ਦੇ ਘਰ ਜਨਮ ਵੀ ਧਾਰਿਆ, ਗਾਇਤਰੀ ਮੰਤਰ ਵੇਦ ਵੀ ਪੜ੍ਹੇ ਪਰ ਹਿਰਦੇ ਚ ਨਾ ਵਸਿਆ ਮੇਰੇ, ਉੱਥੇ ਕੀ ਜਵਾਬ ਦੇਵੇਗਾ?
ਰਹਾਓ ਹਮ ਗੁਰੂ ਤੁਮ ਗੁਆਰ ਗੁਸਾਈ,
ਕਹਿੰਦਾ ਫਿਰ ਅਸੀਂ ਤਾਂ ਫਿਰ ਉੱਚੀ ਦੇ ਜਾਤੀ ਦੇ ਹੀ ਆ ਨਾ, ਤੂੰ ਤਾਂ ਜਰਾਹਾ ਹੀ ਆ। ਕਹਿੰਦੇ ਹਾਂ ਪੰਡਿਤ ਜੀ, ਬਲਿਹਾਰ ਜਾਈਏ ਸਤ ਸੰਗਤ ਜੀ, ਜਿਹੜੇ ਸੰਤ ਭਗਤ ਹੁੰਦੇ ਨੇ ਇਹਨਾਂ ਦੀ ਰਸਨਾ ਮਿਠਾਸ ਵਾਲੀ ਹੁੰਦੀ ਹੈ, ਇਹ ਕਿਸੇ ਨੂੰ ਕੌੜਾ ਨਹੀਂ ਬੋਲਦੇ, ਜੇ ਕਿਤੇ ਕੌੜਾ ਬੋਲਣ ਵੀ ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਕੱਟ ਦਿੰਦੇ ਹਨ, ਉਹਨਾਂ ਦਾ ਕੋਈ ਪੂਰਵਲਾ ਕਰਮ ਹੁੰਦਾ ਉਹਦਾ ਭਲਾ ਹੋ ਜਾਂਦਾ, ਵਾਸਤੇ ਵਿੱਚ ਨਹੀਂ ਬੋਲਦੇ। ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਹਰਾ, ਉਹ ਸੰਭਲ ਥੱਕੀ ਜੋ ਕਦੇ ਨਾ ਬੋਲੇ ਕੌੜਾ, ਪਰਮੇਸ਼ਵਰ ਦਾ ਸਤਸੰਗ ਜੀ ਰੂਪ ਹੁੰਦੇ ਨੇ, ਕਦੇ ਕੌੜਾ ਨਹੀਂ ਬੋਲਦੇ। ਕਹਿੰਦੇ ਹਾਂ ਪੰਡਿਤ ਜੀ ਤੂੰ ਸੱਚ ਕਹਿਣਾ, ਹਮ ਗੋਰੂ ਤੂੰ ਗੁਆਰ ਗੁਸਾਈ, ਹੇ ਗੁਸਾਈ ਜੀ, ਹੇ ਸਾਰੀ ਭਾਰਤ ਭੂਮੀ ਦੇ ਗੁਰੂ ਓ ਬ੍ਰਹਮਣ, ਤੁਸੀਂ ਤਾਂ ਗਵਾਲੇ ਹੋ, ਅਸੀਂ ਸਾਰੀਆਂ ਗਊਆਂ ਤੁਹਾਡੀਆਂ, ਜਿੱਧਰ ਨੂੰ ਪ੍ਰੇਰਦੇ ਹੋ ਉਧਰ ਨੂੰ ਅਸੀਂ ਜਾਂਦੇ ਹਾਂ।
ਜਨਮ ਜਨਮ ਰਖਵਾਰੇ।
ਪਰ ਮੈਨੂੰ ਇਹ ਵੀ ਭਰੋਸਾ, ਕਬੀਰ ਸਾਹਿਬ ਜੀ ਕਹਿੰਦੇ ਹੇ ਪ੍ਰੋਤ ਜੀ, ਜਨਮਾਂ ਜਨਮਾਂ ਦੇ ਤੁਸੀਂ ਰਾਖੇ ਹੋ, ਜਿੱਥੇ ਜਿੱਥੇ ਵੀ ਕੋਈ ਜਨਮ ਧਾਰਦਾ ਹੈ ਬ੍ਰਹਮਣ ਨੂੰ ਗੁਰੂ ਮੰਨਿਆ ਜਾਂਦਾ ਸੀ। ਸਤਯੁਗ ਦੁਆਪਰ ਤ੍ਰੇਤਾ, ਤਿੰਨਾਂ ਯੁਗਾਂ ਚ ਤਾਂ ਸਤਸੰਗੀ ਬ੍ਰਹਮਣ ਗੁਰੂ ਰਿਹਾ ਹੀ ਆ ਨਾ। ਆ ਹੁਣੇ ਥੋੜਾ ਜਿਹਾ ਚਿਰ ਹੋਇਆ ਹਟੇ ਨੂੰ, ਹੁਣ ਬ੍ਰਹਮਣ ਨਹੀਂ ਰਹੇ। ਨਹੀਂ, ਬ੍ਰਹਮਣ ਤਾਂ ਗੁਰੂ ਰਹਿਣਾ ਹੀ ਸੀ। ਉਹ ਕਿਉਂ? ਜਨੇਊ ਕਿਸੇ ਦੇ ਨਹੀਂ ਦੇਖੀਦਾ ਬ੍ਰਹਮਣਾਂ ਦੇ, ਜਿਹੜਾ ਆਪ ਹੀ ਨਗੁਰਾ ਹੈ ਉਹ ਕਿਸੇ ਨੂੰ ਚੇਲਾ ਹੋਰ ਗਾਹਾਂ ਕੀ ਬਣਾਊ। ਜਿਵੇਂ ਅੱਜ ਸਾਡੇ ਤੇ ਕਿਹੜਾ ਨਹੀਂ ਹਵਾ ਆਈ, ਅੱਜ ਪੰਜਾਂ ਪਿਆਰਾਂ ਦਾ ਪ੍ਰਸ਼ਾਦ ਦੇਣ ਵਾਸਤੇ ਸਾਨੂੰ ਪੰਜ ਤਿਆਰ ਬਰਤਿਆਰ ਸਿੰਘ ਨਹੀਂ ਲੱਭਦੇ ਸੰਗਤ ਵਿੱਚ, ਫਿਰ ਕੀ ਸਤਸੰਗ ਜੀ ਸਿੱਖੀ ਕਿੱਧਰ ਜਾਊਗੀ। ਸੋ ਇਹ ਕਲਯੁਗ ਦੀ ਹਵਾ ਆ ਰਹੀ ਹੈ। ਸੋ ਆਪ ਜੀ ਕਹਿੰਦੇ ਹਨ, ਹਾਂ ਤੁਸੀਂ ਤਾਂ ਭਾਈ ਗਵਾਲੇ ਹੋ ਪੰਡਿਤ ਜੀ, ਅਸੀਂ ਤੁਹਾਡੀਆਂ ਗਊਆਂ ਹਾਂ। ਗਵਾਲੇ ਦੇ ਇਖਤਿਆਰ ਹੁੰਦਾ ਹੈ, ਗਊਆਂ ਨੂੰ ਭਾਵੇਂ ਸੁੱਕੇ ਥਾਂ ਵਿਚ ਖੜਾ ਕਰ ਦੇਵੇ ਘੇਰ ਕੇ, ਭਾਵੇਂ ਸੋਹਣਾ ਹਰਾ ਹਰਾ ਘਾਹ ਚਵਾ ਦੇਵੇ, ਭਾਵੇਂ ਉਹ ਤਿਹਾਈਆਂ ਮਾਰ ਦੇਵੇ, ਭਾਵੇਂ ਕਿਨਾਰੇ ਤੇ ਗੰਗਾ ਦੇ ਲੈ ਜੇ ਉੱਥੇ ਪਾਣੀ ਪਿਆਵੇ ਉਹਨਾਂ ਨੂੰ। ਇਹ ਤਾਂ ਗਵਾਲੇ ਦੇ ਇਖਤਿਆਰ ਹੈ, ਗਊਆਂ ਵਿਚਾਰੀਆਂ ਦੇ ਕੀ ਇਖਤਿਆਰ ਹੈ। ਇਸੇ ਤਰ੍ਹਾਂ ਪੰਡਿਤ ਜੀ, ਇਹ ਤੁਹਾਡੇ ਬਚਨ ਸੱਤ ਨੇ, ਤੁਸੀਂ ਜਨਮਾਂ ਜਨਮਾਂ ਦੇ ਸਾਡੀ ਰੱਖਿਆ ਕਰਨ ਵਾਲੇ ਹੋ, ਤੁਹਾਡੇ ਤੇ ਹੀ ਸਾਰੀ ਪਰਜਾ ਨੂੰ ਭਰੋਸਾ ਹੈ। ਜੇ ਕੋਈ ਘਰ ਵਿਚ ਗ੍ਰਸਤ ਚ ਕਿਸੇ ਦੇ ਬਿਪਤਾ ਆਉਂਦੀ ਹੈ, ਚਲੋ ਪ੍ਰੋਤ ਨੂੰ ਪੁੱਛੀਏ, ਚਲੋ ਜੋਤਸ਼ੀ ਨੂੰ ਪੁੱਛੀਏ, ਮਾਈਆਂ ਦਾ ਤਾਂ ਪ੍ਰਵਾਹ ਚੱਲਦਾ ਹੀ ਰਹਿੰਦਾ, ਦੇਖ ਲਓ ਹੁਣ ਕਿਹੜਾ ਭਾਵਨਾ ਨਹੀਂ ਰੱਖਦੀਆਂ। ਤੁਸੀਂ ਜ਼ਰੂਰ ਗਵਾਲੇ ਹੋ ਔਰ ਅਸੀਂ ਤੁਹਾਡੀਆਂ ਗਊਆਂ ਹਾਂ।
ਕਬਹੁਨਾ ਪਾਰ ਉਤਾਰ ਚੜਾਏ ਹੋ।
ਪਰ ਇਹ ਮੇਰੇ ਕੋਲੋਂ ਬੇਨਤੀ ਸੁਣ ਲੈ, ਜਿਹੜੇ ਪਾਸੇ ਕਿਨਾਰੇ ਦੇ ਗਊਆਂ ਨਦੀ ਦੇ ਜ਼ਿਆਦੇ ਰਹਿੰਦੀਆਂ ਉਧਰ ਘਾਹ ਮੁੱਛ ਲੈਂਦੀਆਂ, ਉਧਰ ਹੁੰਦਾ ਨਹੀਂ ਕੁਛ। ਜਿੱਥੇ ਗਊਆਂ ਨਹੀਂ ਹੁੰਦੀਆਂ ਨਦੀ ਦੇ ਪਾਰਲੇ ਪਾਸੇ ਘਾਹ ਬਹੁਤ ਹੋ ਜਾਂਦਾ ਕਿ ਉੱਥੇ ਚਰਨ ਵਾਲਾ ਕੋਈ ਹੁੰਦਾ ਨਹੀਂ। ਤੁਸੀਂ ਸਾਨੂੰ ਨਦੀ ਦੇ ਉਰੇ ਉਰੇ ਹੀ ਚਰਾਉਂਦੇ ਰਹੇ ਹੋ, ਘਾਹ ਨਦੀ ਤੋਂ ਪਾਰ ਨਹੀਂ ਕਦੇ ਲੈ ਕੇ ਗਏ। ਤੁਸੀਂ ਸਾਡੇ ਗਵਾਲੇ ਹੋ, ਅਸੀਂ ਤੁਹਾਡੀਆਂ ਗਊਆਂ ਹਾਂ। ਉਹ ਕਿਵੇਂ? ਪੰਡਿਤ ਜੀ ਕਹਿੰਦਾ ਮੈਨੂੰ ਤਾਂ ਸਮਝ ਨਹੀਂ ਆਈ। ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਕਿਉਂ ਸਮਝ ਨਹੀਂ ਆਈ? ਆਸਾ ਤੇ ਤ੍ਰਿਸ਼ਨਾ ਦੀਆਂ ਦੋ ਨਦੀਆਂ ਹਨ, ਹਮੇਸ਼ਾ ਵਾਸਤੇ ਚੱਲਦੀਆਂ। ਕਿੱਥੇ ਚੱਲਦੀਆਂ? ਸਾਰਿਆਂ ਦੇ ਹਿਰਦਿਆਂ ਚ ਚੱਲਦੀਆਂ। ਤੁਸੀਂ ਸਾਨੂੰ ਇਹਨਾਂ ਤੋਂ ਪਾਰ ਨਹੀਂ ਕਦੇ ਲੈ ਕੇ ਗਏ। ਉਰਲੇ ਪਾਸੇ ਕਿਹੜਾ ਘਾਹ ਹੈ ਤੇ ਪਰਲੇ ਪਾਸੇ? ਉਰਲੇ ਪਾਸੇ ਸਕਾਮ ਕਰਮਾਂ ਦਾ ਘਾਹ ਹੈ। ਇਹਨਾਂ ਨਦੀਆਂ ਦੇ ਪਰਲੇ ਪਾਸੇ ਟੱਪ ਜਾਈਏ ਤਾਂ ਨਿਸਕਾਮ ਕਰਮਾਂ ਦਾ ਘਾਹ ਹੈ। ਜਿਹੜਾ ਨਿਸਕਾਮ ਕਰਮਾਂ ਦਾ ਘਾਹ ਖਾ ਜਾਵੇਗੀ ਗਊ, ਉਹਦੇ ਦੁੱਧ ਬਹੁਤ ਵਧੇਗਾ ਔਰ ਮੱਖਣ ਵਗੈਰਾ ਸਭ ਪਦਾਰਥ ਹੋਣਗੇ। ਜਿਹੜੀ ਸਕਾਮ ਕਰਮਾਂ ਦਾ ਘਾਹ ਖਾਵੇਗੀ ਉਹ ਆਸ ਵੀ ਨਹੀਂ ਲੱਗੇਗੀ। ਉਹ ਕਹਿੰਦਾ ਕਿਸ ਤਰ੍ਹਾਂ? ਕਹਿਣ ਲੱਗੇ ਤੁਸੀਂ ਸਾਨੂੰ ਪ੍ਰੇਰਦੇ ਹੋ ਕਿ ਨਹੀਂ, ਪੁੰਨ ਕਰੋ ਜੀ, ਦਾਨ ਕਰੋ ਜੀ, ਅਸੀਂ ਕਾਮਨਾ ਦੇ ਵਧੇ ਹੋਏ। ਕਹਿੰਦੇ ਜੀ ਸਾਨੂੰ ਦੁੱਧ ਚਾਹੀਦਾ, ਪੁੱਤ ਚਾਹੀਦਾ, ਘਰ ਤੰਦਰੁਸਤੀ ਚਾਹੀਦੀ ਹੈ, ਸਿਹਤ ਕਾਮਨਾ ਦੇ ਹਾਂ ਅਸੀਂ। ਸਾਨੂੰ ਤੁਸੀਂ ਯਤਨ ਦੱਸ ਦਿੰਦੇ ਹੋ, ਲਓ ਇੰਨੇ ਪਾਠ ਕਰਾ ਲਓ, ਆਹ ਕੁਛ ਕਰਾ ਲਓ, ਸਾਨੂੰ ਆਹ ਦੇ ਦਿਓ, ਤੁਹਾਡੀ ਆਹ ਕਾਮਨਾ ਪੂਰੀ ਹੋ ਜੂਗੀ। ਤੁਸੀਂ ਉਹ ਨਹੀਂ ਕਦੇ ਕਿਹਾ ਬਈ ਕਾਮਨਾ ਨੂੰ ਤਿਆਗ ਦਿਓ, ਆਸਾ ਤੇ ਤ੍ਰਿਸ਼ਨਾ ਜਿੰਨਾ ਚਿਰ ਅੰਦਰ ਹੈਗੀ ਉਨਾ ਚਿਰ ਆਪਣੀਆਂ ਕਾਮਨਾ ਕਦੇ ਇੱਛਾ ਹਟੀ ਨਹੀਂ ਸਕਦੀ। ਆਸਾ ਤੇ ਤ੍ਰਿਸ਼ਨਾ ਦੀਆਂ ਦੋ ਨਦੀਆਂ ਚੱਲਦੀਆਂ, ਤੁਸੀਂ ਜੇ ਗਵਾਲੇ ਸਾਡੇ ਸਾਨੂੰ ਆਸਾ ਤ੍ਰਿਸ਼ਨਾ ਤੋਂ ਪਾਰ ਕਰਨ ਦਾ ਉਪਦੇਸ਼ ਦਿਓ। ਬਈ ਪ੍ਰੇਮੀਓ, ਤੁਸੀਂ ਆਸਾ ਤੇ ਤ੍ਰਿਸ਼ਨਾ ਨੂੰ ਛੱਡ ਦਿਓ ਤੇ ਕੀ ਕਰੋ, ਪਾਰ ਕਰਕੇ ਆਸਾ ਤੇ ਤ੍ਰਿਸ਼ਨਾ ਦੀਆਂ ਨਦੀਆਂ ਤੋਂ ਸਾਨੂੰ ਨਿਸਕਾਮ ਕਰਮਾਂ ਦਾ ਘਾਹ ਖਵਾਓ। ਉਹ ਕਿਹੜਾ? ਜਦੋਂ ਆਪਾਂ ਸੰਗਤ ਚ ਆਉਂਦੇ ਹਾਂ, ਸੇਵਾ ਥੋੜੀ ਮੰਗਣ ਬਹੁਤਾ, ਸੇਵਾ ਥੋੜੀ ਜੀ ਕਰਨੀ ਮੰਗਣਾ ਬਹੁਤਾ, ਇਹ ਸਕਾਮ ਕਰਮ ਨੇ। ਮਹਾਰਾਜ ਕਹਿੰਦੇ ਇਉਂ ਨਹੀਂ ਕਰਨਾ, ਦਾਨ ਦੇ ਕਰਕੇ ਕੁਝ ਮੰਗਣਾ ਨਹੀਂ, ਪਰਮੇਸ਼ਵਰ ਦਾ ਹੀ ਸਮਝਣਾ ਸਭ ਕੁਛ। ਫਿਰ ਕੀ ਹੋਊਗਾ? ਦੁੱਧ ਵੀ ਓਨਾ ਚਿੱਟਾ ਨਹੀਂ ਜਿੰਨਾ ਤੁਹਾਡਾ ਮਨ ਸਾਥੋਂ ਜੀ ਚਿੱਟਾ ਉੱਜਲ ਹੋ ਜਾਵੇਗਾ। ਇਹ ਤੁਸੀਂ ਸਿੱਖਿਆ ਰੂਪੀ ਸਾਨੂੰ ਕਦੇ ਘਾਹ ਨਹੀਂ ਚਰਾਇਆ। ਗਵਾਲੇ ਤੁਸੀਂ ਹੋ, ਅਸੀਂ ਤੁਹਾਡੀਆਂ ਗਊਆਂ ਹਾਂ, ਪਰ ਸਾਡੇ ਤੇ ਕਿਰਪਾ ਕਰੋ, ਇਹ ਤੁਹਾਡੇ ਚ ਘਾਟ ਹੈ। ਤੁਸੀਂ ਸਾਨੂੰ ਨਿਸਕਾਮ ਕਰਮਾਂ ਰੂਪੀ ਕਦੇ ਘਾਹ ਨਹੀਂ ਚਰਾਇਆ। ਜੇ ਅਸੀਂ ਨਿਸਕਾਮ ਸੇਵਾ ਕਰੀਏ, ਧਰਮ ਦੀ ਕਿਰਤ ਕਰਕੇ ਲਿਆ ਕੇ ਸੰਗਤ ਦੇ ਮੂਹਰੇ ਰੱਖ ਦਈਏ, ਸੰਗਤ ਜੀ ਜੇ ਵਾਹਿਗੁਰੂ ਤੰਦਰੁਸਤੀ ਨਾ ਦਿੰਦਾ, ਜੇ ਵਾਹਿਗੁਰੂ ਸੋਹਣੀ ਦੇਹ ਨਾ ਦਿੰਦਾ, ਆਹ ਕਿਰਤ ਕਿਹਨੇ ਕਰਨੀ ਸੀ? ਇਹ ਤੁਹਾਡੀ ਹੋਈ ਹੈ, ਇਹ ਗੁਰੂ ਸਾਹਿਬ ਦੀ ਹੈ। ਆਪਣੇ ਹੱਥ ਚੱਕ ਕੇ ਗੁਰੂ ਸਾਹਿਬ ਦੇ ਦੇਣ ਸਿੱਖ ਨੂੰ, ਉਹ ਵੱਖਰੀ ਹੈ। ਜਿਵੇਂ ਗ੍ਰਸਤ ਦੇ ਅੰਦਰ ਜਿਹੜਾ ਬੱਚਾ ਸਾਰੀ ਤਨਖਾਹ ਲਿਆ ਕੇ ਮਾਂ ਦੇ ਮੂਹਰੇ ਪਿਓ ਦੇ ਮੂਹਰੇ ਰੱਖ ਦਿੰਦਾ, ਲਓ ਜਿੰਨੀ ਕੁ ਮੈਨੂੰ ਖਰਚਣ ਨੂੰ ਦੇਣੀ ਹੈ ਦੇ ਦਿਓ, ਆਹ ਸਰੀਰ ਤੁਸੀਂ ਹੀ ਦਿੱਤਾ ਸੀ, ਇਹਨੂੰ ਤੁਸੀਂ ਹੀ ਵਿਦਿਆ ਪੜ੍ਹਾਈ ਹੈ, ਇਹੀ ਕਮਾ ਕੇ ਲਿਆਇਆ, ਇਹ ਤੁਹਾਡੀ ਅਮਾਨਤ ਹੈ। ਇਹੋ ਜਿਹਾ ਪੁੱਤਰ ਧੀ ਸਾਧ ਸੰਗਤ ਜੀ ਕਰੋੜਾਂ ਚੋਂ ਇੱਕ ਹੀ ਹੋਵੇਗਾ, ਇਹੋ ਜਿਹਾ ਸਿੱਖ ਵੀ ਕਰੋੜਾਂ ਚੋਂ ਇੱਕ ਹੀ ਹੋਵੇਗਾ ਜਿਹੜਾ ਆਪਣੀ ਸਾਰੀ ਕਿਰਤ ਕਰਕੇ ਗੁਰੂ ਘਰ ਅਰਪ ਦੇਵੇ, ਲਓ ਮਹਾਰਾਜ ਸਭ ਕੁਛ ਤੇਰਾ ਕੀਆ ਤੁਝੇ ਕਿਆ ਅਰਪੋ। ਇਹੋ ਜਿਹੀ ਬਿਰਤੀ ਨਹੀਂ ਸਾਡੀ ਕੀਤੀ ਪੰਡਤੋ ਤੁਸੀਂ, ਨਿਸਕਾਮ ਕਰਨ ਰੂਪੀ ਸਾਨੂੰ ਘਾਹ ਨਾ ਖਵਾਇਆ, ਜਿਹਦੇ ਨਾਲ ਸਾਡਾ ਮਨ ਦੁੱਧ ਵਰਗਾ ਉੱਜਲ ਹੋ ਜਾਂਦਾ। ਜੇ ਮਨ ਉੱਜਲ ਹੋ ਜਾਂਦਾ, ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ। ਤੁਸੀਂ ਅਸੀਂ ਕੈਸੇ ਖਸਮ ਹਮਾਰੇ, ਤੁਸੀਂ ਸਾਡੇ ਕਾਹਦੇ ਖਸਮ ਮਾਲਕ ਹੋ? ਤੁਸੀਂ ਸਾਨੂੰ ਚੰਗਾ ਘਾਹ ਨਹੀਂ ਛਕਾਇਆ, ਸਾਨੂੰ ਸੋਹਣੀ ਸਿੱਖਿਆ ਨਹੀਂ ਦਿੱਤੀ।
ਬਾਮਨ ਮੈਂ ਕਾਸੀ
ਕਹਿੰਦਾ, ਉਹ ਜਲਾਹਾ ਤੂੰ ਬਾਲੀਆਂ ਗੱਲਾਂ ਬਾਤਾਂ ਮਾਰਨਾ, ਮੈਂ ਬਾਹਮਣ ਆ ਬਾਹਮਣ, ਫੇਰ ਵੀ ਨਿਮਰਤਾ। ਕਹਿੰਦਾ ਹਾਂ ਮਕੰਦੇ ਜੀ, ਤੁਸੀਂ ਬ੍ਰਾਹਮਣ ਹੀ ਹੋ, ਬਾਹਮਣ ਅਵਤਾਰ ਤੁਹਾਡੇ ਚ ਹੀ ਹੋਇਆ, ਉਹਦੇ ਵਰਗਾ ਲੋਭੀ ਕੋਈ ਨਹੀਂ ਸੀ। ਕਰੋ ਢਾਈ ਧਰਤੀ ਮੰਗੀ, ਬਾਹਮਣ ਰੂਪ ਹਨ ਰਾਜੇ ਬਲ ਦੇ ਦਰ ਤੇ ਜਾ ਖੜਿਆ, ਸਾਰੇ ਜਾਚਕ ਇਹ ਵੀ ਜਾਚਕ ਬਣ ਕੇ ਜਾ ਖੜਿਆ, ਸਭ ਨੂੰ ਦਾਨ ਦੇ ਰਿਹਾ, ਜੰਗ ਹੋ ਰਿਹਾ, ਬੜਾ ਭਾਰੀ ਭੰਡਾਰਾ ਚੱਲ ਰਿਹਾ। ਕਹਿੰਦੇ ਪੁਰੋਹਿਤ ਜੀ ਤੂੰ ਕੀ ਲੈਣਾ? ਕਹਿੰਦਾ ਮੈਂ ਤਾਂ ਢਾਈ ਕਰਮਾ ਧਰਤੀ ਲੈਣੀ, ਹੋਰ ਤਾਂ ਮੈਨੂੰ ਲਾਲਚੀ ਨੀ ਕੋਈ ਲੈਣ ਦਾ। ਕਹਿੰਦਾ ਇੰਨਾ ਲੋਭੀ ਬਾਵਨ, ਢਾਈ ਕਰਮਾ ਧਰਤੀ ਛੱਡ ਕੇ ਸਾਰੇ ਤਿੰਨੇ ਲੋਕ ਹੀ ਮਿਲ ਲਏ, ਉਹਦੀ ਛਾਤੀ ਵੀ ਮਨਾਤੀ ਉਹਨੇ, ਉਹਦਾ ਸਰੀਰ ਵੀ ਲੈ ਲਿਆ, ਤੂੰ ਮੈਨੂੰ ਉਹ ਬਾਮਨ ਅਵਤਾਰ ਚੋ ਬਾਹਮਣਾ ਉਹੀ ਤਾਂ ਨੀ ਦੁੱਖ ਤੇ, ਤੂੰ ਬਾਮਨ ਮੈਂ ਕਾਸੀ ਇੱਕ ਜੁਲ ਹਾਂ, ਤੂੰ ਉਹਦੇ ਵਰਗਾ ਛੜੀਆ ਤਾਂ ਨੀ, ਬਾਮਨ ਟੇਢੇ ਮਨ ਵਾਲਾ ਹੈ ਤਾਂ ਨੀ, ਤੂੰ ਮੇਰੇ ਨਾਲ ਪਿਆਰ ਨਾਲ ਬਚਨ ਕਰਨ ਆਇਆ, ਮੇਰੇ ਨਾਲ ਛਲਬੜ ਨਾ ਕਰਨ ਆਇਆ, ਤੂੰ ਬਾਮਨ ਮੈਂ ਕਾਸੀ ਇੱਕ ਜੁਲ ਹਾਂ, ਤੂੰ ਵੀ ਕਾਸੀ ਦਾ ਬ੍ਰਾਹਮਣ ਹੈ, ਮੈਂ ਇੱਥੇ ਦਾ ਜੁਲਾਹਾ ਹਾਂ,
ਬੁਝੋ ਮੋਰ ਗਿਆਨਾ,
ਮੇਰੇ ਗਿਆਨ ਵਿਚਾਰ ਨੂੰ ਬੁਝ, ਜਿਹੜੇ ਮੈਂ ਤੈਨੂੰ ਬਚਨ ਕਹਿ ਰਿਹਾ ਇਹਨਾਂ ਨੂੰ ਬੁਝ ਸਮਝ। ਹੇ ਪ੍ਰੋਤ ਜੀ, ਹੇ ਮਕੰਦੇ, ਮੈਂ ਕਾਸੀ ਇੱਕ ਜੁਲਹਾ, ਮੈਂ ਕਾਸੀ ਚ ਆਇਆ ਜੋ ਲਾਹਾ ਲੈਣ ਵਾਸਤੇ ਆਇਆ ਹਾਂ, ਜੁਲਾਹਾ ਐਵੇਂ ਨਹੀਂ ਸਜਾਉਂਦਾ, ਮੈਂ ਸੰਸਾਰ ਚ ਲਾਹਾ ਲੈਣ ਵਾਸਤੇ ਆਇਆ ਹਾਂ,
ਬੁਝੋ ਮੋਰ ਗਿਆਨਾ,
ਇਹ ਮੇਰੇ ਵਿਚਾਰ ਨੂੰ ਬੁਝ ਤਾਂ ਸਹੀ, ਤੂੰ ਬੜੀ ਉੱਜਲ ਬਿਰਤੀ ਵਾਲਾ, ਅੰਤਸ਼ਕਰਨ ਦੀ ਸੁਧੀ ਹੈ ਤੇਰੀ ਪੰਡਿਤ ਜੀ, ਤੂੰ ਸਮਝ ਇਸ ਨੂੰ,
ਤੁਮ ਤੋ ਜਾਚੇ ਭੂਪਤ ਰਾਜੇ,
ਪਰ ਇਹ ਚੇਤੇ ਰੱਖ ਲਈ, ਤੁਮ ਤੋ ਜਾਚੇ ਭੂਪਤ ਰਾਜੇ, ਭੂਪ ਪ੍ਰਿਥਵੀ ਦੇ ਪਤੀ ਵੱਡੇ ਵੱਡੇ ਰਾਜੇ ਉਹਨਾਂ ਦਰਬਾਰ ਚ ਤੁਸੀਂ ਜਾ ਕੇ ਮੰਗਦੇ ਹੋ, ਆਸ਼ੀਰਵਾਦਾਂ ਦਿੰਦੇ ਹੋ, ਜਜਮਾਨ ਸੁਖੀ ਰਹੋ, ਉਹਨਾਂ ਨੂੰ ਫਿਰ ਵਰਦਾਨ ਦਿੰਦੇ ਹੋ, ਉਹਨਾਂ ਦੀ ਮੰਗ ਪੂਰੀ ਕਰਦੇ ਹੋ। ਮੈਂ ਨੀ ਕਦੇ ਰਾਜਿਆਂ ਕੋਲੇ ਮੰਗਣ ਗਿਆ,
ਹਰ ਸੌ ਮੋਰ ਧਿਆਨਾ,
ਮੈਂ ਤਾਂ ਹਰੀ ਪਰਮੇਸ਼ਰ ਦੇ ਨਾਲ ਧਿਆਨ ਲਾ ਕੇ ਰੱਖਦਾ ਹਾਂ, ਮੇਰਾ ਹਰੀ ਪਰਮੇਸ਼ਰ ਦੇ ਨਾਲ ਧਿਆਨ ਹੈ, ਤੁਸੀਂ ਉਹਦੇ ਨਾਲ ਪਿੱਠ ਦੇ ਕਰਕੇ ਨਾ ਭਗਵਾਨ ਨੂੰ, ਤੁਸੀਂ ਵੱਡੇ ਵੱਡੇ ਰਾਜਿਆਂ ਦੇ ਦਰ ਤੇ ਜਾ ਕੇ ਉਹਨਾਂ ਨੂੰ ਗ੍ਰਹਿ ਚਮੇੜ ਦਿੰਦੇ, ਤੇਰੇ ਸਾੜ ਸਤੀ ਆਈ, ਤੇਰੇ ਤੇ ਆਹ ਕੁਛ ਆਇਆ, ਫਿਰ ਤੁਸੀਂ ਉਹਨਾਂ ਦੇ ਦਰਾਂ ਤੇ ਭਿੱਖਿਆ ਮੰਗਦੇ ਹੋ, ਇਹ ਤੁਹਾਡੇ ਵਾਸਤੇ ਠੀਕ ਨਹੀਂ।
ਆਸਾ ਜਗ ਜੀਵਨ ਐਸਾ ਸੁਪਨੇ ਜੈਸਾ,
ਬੜਾ ਸ਼ਰਮਿੰਦਾ ਹੋਇਆ ਸਤ ਸੰਗਤ ਜੀ, ਚਰਨੀ ਪੈ ਗਿਆ। ਕਬੀਰ ਸਾਹਿਬ ਜੀ ਕਹਿੰਦੇ, ਨਾ ਪੁਰੋਹਿਤ ਜੀ, ਮੈਂ ਤਾਂ ਜਰਾਹਾਂ, ਆ ਬ੍ਰਾਹਮਣ ਹੋ, ਕਿਰਪਾ ਕਰੋ, ਅੱਗੇ ਵਾਸਤੇ ਉਪਦੇਸ਼ ਜਿਤਨਾ ਨੂੰ ਤੁਸੀਂ ਦਿੰਦੇ ਹੋ, ਚੰਗਾ ਚੰਗਾ ਉਪਦੇਸ਼ ਦਿਆ ਕਰੋ, ਕਾਮਨਾ ਦੇ ਸਹਿਤ ਨਾ ਦਿਆ ਕਰੋ, ਲੋਕਾਂ ਨੂੰ ਭਗਤੀ ਚ ਲਾਓ, ਜਿਸ ਕਰਕੇ ਉਹਨਾਂ ਦਾ ਆਵਾਗਮਨ ਚੱਕਿਆ ਜਾਵੇ। ਸੋ ਅੱਗੇ ਸਤਸੰਗੀ ਉਪਦੇਸ਼ ਦਿੰਦੇ ਹਨ, ਕਹਿੰਦੇ ਕਬੀਰ ਸਾਹਿਬ ਜੀ ਸਤਸੰਗੀ ਇਕੱਠੇ ਹੋਏ ਹੋਏ ਨੇ, ਕਹਿੰਦੇ ਮਹਾਰਾਜ ਕਿਰਪਾ ਕਰੋ, ਆਹ ਜਿਹੜਾ ਸੰਸਾਰ ਹੈ ਇਹ ਕੈਸਾ ਹੈ ਔਰ ਜੀਵਾਂ ਦੇ ਸੁਭਾਅ ਦੱਸੋ ਮਹਾਰਾਜ ਕੈਸੇ ਨੇ। ਤਾਂ ਕਬੀਰ ਸਾਹਿਬ ਜੀ ਦੱਸਦੇ ਹਨ,
ਜਗ ਜੀਵਨ ਐਸਾ ਸੁਪਨੇ ਜੈਸਾ,
ਕਹਿੰਦੇ ਭਾਈ ਜਿਹੜੇ ਜਗ ਦੇ ਜੀਵ ਨੇ ਐਸੇ ਜੇ ਨੇ, ਤੁਹਾਨੂੰ ਦੱਸ ਦਿੰਦੇ ਹਾਂ। ਜਗ ਜੀਵਨ ਜਿਹੜਾ ਵਾਹਿਗੁਰੂ ਦਾ ਜੀਵਨ ਰੂਪ ਪਰਮੇਸ਼ਰ ਹੈ, ਉਸ ਨੂੰ ਸੁਪਨੇ ਜੈਸਾ ਬਣ, ਜਿਵੇਂ ਸੁਪਨਾ ਨੂੰ ਝੂਠਾ ਮੰਨਦੇ ਹਨ। ਇਹ ਰੱਬ ਨੂੰ ਕਹਿੰਦੇ ਵੀ ਦੁਨੀਆਂ ਕਹੀ ਜਾਂਦੀ ਹੈ ਰੱਬ ਹੈਗਾ ਰੱਬ ਹੈਗਾ, ਦੇਖਿਆ ਕਿਦਾ ਨਹੀਂ ਹੈ, ਜਿੱਦਣ ਦੇ ਆਪ ਹੀ ਕਮਾਉਂਦੇ ਆਪ ਹੀ ਖਾਂਦੇ ਹੈ, ਰੱਬ ਉੱਤੇ ਹੋਰ ਹੀ ਲਾਇਆ ਹੋਇਆ ਲੋਕਾਂ ਨੇ ਵੀ ਰੱਬ ਆਹ ਕਰਦਾ ਰੱਬ ਆਹ ਕਰਦਾ, ਕਦੇ ਨੀ ਸਾਡੇ ਮੱਕੀ ਗੁੱਡਣ ਆਇਆ, ਕਦੇ ਨੀ ਸਾਡੀ ਕੋਈ ਦੁਕਾਨ ਤੇ ਬੈਠਾ। ਸਾਰੇ ਕਹਿੰਦੇ ਹਨ ਵੀ ਮੰਨ ਲੈਂਦੇ ਹਾਂ ਲੋਕਾਂ ਦੇ ਕਹੇ, ਹਾਂ ਹੈਗਾ ਰੱਬ ਹੈਗਾ, ਉਸ ਨੂੰ ਤਾਂ ਸੁਪਨੇ ਵਾਂਗੂ ਝੂਠਾ ਹੀ ਮੰਨਦੇ ਨੇ ਰੱਬ ਨੂੰ।
ਜੀਵਨ ਸੁਪਨ ਸਮਾਨ,
ਔਰ ਜਿਹੜਾ ਜੀਵਨ ਆ ਆਪਣੀ ਜ਼ਿੰਦਗੀ ਇਹ ਸੁਪਨੇ ਸਮਾਨ ਹੈ, ਇਹਨੂੰ ਸੱਚੀ ਮੰਨਦੇ ਹੈ ਕਿ ਮੈਂ ਤਾਂ ਮਰਨਾ ਹੀ ਨਹੀਂ ਹੈ, ਇਹ ਹੈ ਹੀ ਸੱਚੀ। ਲੇਕਿਨ ਉਲਟ ਸਮਝਦੇ ਹੈ, ਸਮਝਣਾ ਚਾਹੀਦਾ ਗੁਰਮਤ ਦੇ ਧਾਰਨੀ ਹੋ ਕੇ ਇਹ ਕਿ ਵਾਹਿਗੁਰੂ ਭਾਈ ਤਿੰਨੇ ਘਰ ਸੱਚ ਸਰੂਪ ਹੈ, ਜਗ ਜੀਵਨ ਹੈ, ਸਾਰੇ ਜੀਵਾਂ ਦਾ ਜਗ ਦੇ ਜੀਵਨ ਉਹਨਾਂ ਦਾ ਜੀਵਨ ਰੂਪ ਹੈ। ਜਬ ਆਪਣੀ ਜੋਤ ਖਿੰਚੇ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਿਖਿਆਨਾ। ਇਹ ਵਾਹਿਗੁਰੂ ਜਦੋਂ ਆਪਣੀ ਜੋਤ ਖਿੱਚ ਰਹਿੰਦਾ ਕਿਸੇ ਸਰੀਰ ਚੋਂ, ਕੋਈ ਵਿਖਿਆਨ ਕਰਕੇ ਤਾਂ ਦਿਖਾਵੇ, ਉਂਗਲੀ ਨਹੀਂ ਹਿੱਲਦੀ ਹੈ। ਹੈ ਉਹ ਸੱਤਾ ਸਪੁਰਤੀ ਦੇਣ ਵਾਲਾ, ਹਰ ਤਰ੍ਹਾਂ ਸਾਰਿਆਂ ਦੇ ਹਿਰਦੇ ਚ ਵੱਸਦਾ ਹੈ, ਉਹਨੂੰ ਇਉਂ ਸਮਝਦੇ ਨੇ ਜੋ ਸੁਪਨਾ ਆਇਆ ਹੁੰਦਾ ਝੂਠਾ ਹੀ ਹੈ ਰੱਬ। ਔਰ ਜਿਹੜਾ ਜੀਵਾਂ ਦਾ ਜ਼ਿੰਦਗੀ ਹੈ ਇਸ ਨੂੰ ਸੱਚੀ ਸਮਝਦੇ ਹਨ।
ਸਾਚ ਕਰ ਹਮ ਗਾਂਠ ਦੀਨੀ,
ਕਹਿੰਦੇ ਕਿਵੇਂ, ਕਹਿੰਦੇ ਸਾਚ ਕਰ ਹਮ ਗਾਂਠ ਦੀਨੀ, ਇਹ ਵੀ ਨੀ ਵੀ ਖੁੱਲਾ ਛੱਡਿਆ, ਗੱਠ ਦਿੱਤੀ ਹੋਈ ਆ ਅੰਦਰ ਬੜੀ ਕੈੜੀ ਗੋਲ, ਸੱਚ ਮੰਨ ਕਰਕੇ ਕਿ ਅਸੀਂ ਹਮਾਈ ਸੱਚਾ, ਸਰੀਰ ਸੱਚਾ ਹੈ, ਪਰਮੇਸ਼ਵਰ ਸੱਚਾ ਨਹੀਂ, ਮੇਰਾ ਸਰੀਰ ਸੱਚਾ ਹੈ। ਇਉਂ ਨੀ ਪਤਾ ਵੀ ਜਿਹੜਾ ਬਾਲਕ ਵਸਦਾ ਸੀ ਉਹ ਹੈ ਨੀ, ਜਿਹੜਾ ਜਵਾਨੀ ਸੀ ਉਹ ਸਰੀਰ ਹੈ ਨੀ ਹੁਣ, ਜਿਹੜਾ ਵਢੇਪੇ ਚ ਉਹ ਵੀ ਗਿਆ, ਗਾਹਾਂ ਮੌਤ ਆ ਰਹੀ ਹੈ ਉੱਤੇ ਖੜੀ ਹੈ। ਜਿਹੜਾ ਬਦਲਦਾ ਜਾਂਦਾ ਉਹਨੂੰ ਕਹਿੰਦਾ ਸੱਚਾ ਹੈ। ਸਾਚ ਕਰਨਾ ਗਾਂਠ ਦੀਨੀ, ਹੇ ਪ੍ਰੇਮੀਓ ਆਪਾਂ ਸਾਰਿਆਂ ਨੇ ਹੀ ਸਰੀਰ ਨੂੰ ਸੱਚਾ ਸਮਝ ਕੇ ਨੇਚੇ ਰੂਪੀ ਗੱਠ ਦਿੱਤੀ ਹੋਈ ਹੈ ਵੀ ਸਰੀਰ ਸੱਚਾ, ਰੱਬ ਪਤਾ ਨੀ ਹੈ ਕਿ ਨਹੀਂ।
ਛੋੜ ਪਰਮ ਨਿਦਾਨ,
ਛੱਡ ਕਿਹਨੂੰ ਦਿੱਤਾ ਪਰਮ, ਜੋ ਨਿਧਾਨ ਖਜ਼ਾਨਾ ਰੂਪ ਪਰਮੇਸ਼ਰ ਹੈ ਉਹਨੂੰ ਛੱਡ ਕੇ, ਉਹ ਤੋਂ ਬੇਮੁਖ ਹੋ ਕੇ ਅਸੀਂ ਜੀਵਨ ਨੂੰ ਸੱਚਾ ਸਮਝ ਲਿਆ। ਆ ਜਗ ਮਿੱਠਾ ਅਗਲਾ ਕੇ ਮਿੱਠਾ, ਐਸੀਆਂ ਕਹਾਵਤਾਂ ਬਣਾਤੀਆਂ।
ਬਾਬਾ ਮਾਇਆ ਮੋਹ ਫਿਤਕੀਨ,
ਬਾਬਾ ਸਤਸੰਗ ਜੀ ਦੇਖੋ ਮਿੱਠੇ ਬਚਨ ਹਨ, ਜਿਹਨੂੰ ਉਪਦੇਸ਼ ਦੇਣਾ, ਅੱਜ ਕੱਲ ਯੁਗ ਦੇ ਜੀਵ ਜਿਹਨੂੰ ਉਪਦੇਸ਼ ਦੇਣ ਉਹਨੂੰ ਛੋਟਾ ਮੰਨਦੇ ਹੈ। ਅੱਗੇ ਭਾਈ ਜਿਹੜੇ ਉਪਦੇਸ਼ ਦਿਆ ਕਰਦੇ, ਉਪਦੇਸ਼ ਦੇਣ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਸੀ ਕਿ ਜੇ ਲੈਣ ਆਇਆ ਇਹ ਪਰਮੇਸ਼ਰ ਨੇ ਭੇਜਿਆ ਹੈ, ਇਹਦੇ ਅੰਦਰ ਪਰਮੇਸ਼ਰ ਵੱਸਦਾ, ਇਹਦੇ ਉੱਚੇ ਭਾਗ ਹਨ, ਐਵੇਂ ਨਹੀਂ ਆਇਆ ਹੈ। ਸੋ ਬਾਬਾ ਉੱਤਮ ਅਧਿਕਾਰੀ ਜਾਣ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਹਨ, ਗੁਰੂ ਨਾਨਕ ਦੇਵ ਜੀ ਬਾਬਾ ਸ਼ਬਦ ਵਰਤਿਆ ਕਰਦੇ। ਸੋ ਬਾਬਾ ਉੱਤਮ ਅਧਿਕਾਰੀ ਨੂੰ, ਜਗਿਆਸੂ ਨੂੰ ਕਹਿੰਦੇ ਹਨ, ਇਹ ਭਾਈ ਬਾਬਾ
ਮਾਇਆ ਮੋਹਿਤ ਕੀਨ,
ਇਹ ਜੀਵਾਂ ਨੇ ਮਾਇਆ ਦੇ ਮੋਹ ਕਰਕੇ ਸਾਰੇ ਸਰੀਰ ਦੇ ਨਾਲ ਪਦਾਰਥਾਂ ਨਾਲ ਹਿੱਤ ਕੀਤਾ ਹੋਇਆ ਹੈ। ਜੇ ਮਾਇਆ ਨਾਲ ਮੋਹ ਨਾ ਹੋਵੇ ਤਾਂ ਆਪਾਂ ਹੋਰ ਪਦਾਰਥਾਂ ਨਾਲ ਕਦੇ ਮੋਹ ਨਾ ਕਰੀਏ, ਮਾਇਆ ਮੁੱਢ ਹੈ, ਮਾਇਆ ਦਾ ਮੋਹਿਆ ਕਰਕੇ ਇਹ ਸਾਰਿਆਂ ਨੇ ਹਿੱਤ ਕਰ ਰਿਹਾ ਹੈ।
ਜਿਨ ਗਿਆਨ ਰਤਨ ਹਿਰਲੀਨ,
ਉਹ ਮਾਇਆ ਦੇ ਮੋਹ ਨੇ ਸਾਨੂੰ ਕੀ ਵਿਗਾੜਿਆ, ਸਾਡਾ ਗਿਆਨ ਰਤਨ ਸਾਡੇ ਕੋਲੋਂ ਖੋਹ ਲਿਆ। ਆ ਜਿਹੜਾ ਗੁਰੂ ਸਾਹਿਬ ਬਖਸ਼ਦੇ ਬ੍ਰਹਮ ਗਿਆਨ ਦੀਆਂ ਪ੍ਰਾਪਤੀਆਂ, ਸਰਵਣ ਗਿਆਨ, ਮੰਨਣ ਗਿਆਨ, ਨਿਧਿਆਸਣ ਗਿਆਨ, ਤੱਤੋਂ ਦਾ ਸੋਹਣਾ ਸੋਧਨ ਗਿਆਨ, ਉਦੋਂ ਅੱਗੇ ਬ੍ਰਹਮ ਗਿਆਨ, ਇਹ ਸਾਰੇ ਗਿਆਨ ਖੋਹ ਲਏ ਸਾਡੇ ਕੋਲੋਂ। ਕੀ ਨੇ? ਮਾਇਆ ਦੇ ਮੋਹ ਨੇ ਇਹ ਖੋ ਰਹੇ ਹਨ।
ਰਹਾਓ ਨੈਣ ਦੇਖ ਪਤੰਗ ਉਰਝੈ,
ਸੰਬੋਧਨ ਕਰਕੇ ਸਾਰੀ ਸੰਗਤ ਨੂੰ ਕਹਿੰਦੇ ਨੇ, ਦੇਖੋ ਪ੍ਰੇਮੀਓ ਨੈਣ ਦੇਖ ਪਤੰਗ ਉਰਝੈ, ਪ੍ਰਤੱਖ ਦੇਖਦੇ ਹਾਂ ਨੇਤਰਾਂ ਨਾਲ, ਜਿਹਨੂੰ ਭਮੱਕੜ ਕਹਿੰਦੇ ਆ ਪਤੰਗਾ, ਉਹ ਦੇਖ ਕੇ ਨਾ ਦੀਵੇ ਨੂੰ ਉਲਝ ਜਾਂਦਾ ਹੈ। ਉਹਨੂੰ ਇਹ ਗਿਆਨ ਨਹੀਂ ਕਿ ਮੈਨੂੰ ਇਹ ਫੂਕ ਦੂਗਾ। ਇੱਕ ਅੰਗੀ ਪ੍ਰੀਤੀ ਹੈ ਸਤ ਸੰਗਤ ਜੀ, ਗੁਰੂ ਸਾਹਿਬ ਨਾਲ ਇੱਕ ਅੰਗੀ ਪ੍ਰੀਤੀ ਨਹੀਂ ਆਪਣੀ। ਦੀਵੇ ਨੂੰ ਕੋਈ ਪਰਵਾਹ ਨਹੀਂ, ਭਾਵੇਂ ਸੈਂਕੜੇ ਹਜ਼ਾਰਾਂ ਧਮੱਕੜ ਆ ਕੇ ਉੱਤੇ ਸੜੀ ਜਾਣ, ਉਹਨੂੰ ਕੋਈ ਤਰਸ ਨਹੀਂ ਕਰਦਾ ਹੈ। ਕੇਵਲ ਉਹਨਾਂ ਦੀ ਪ੍ਰੀਤੀ ਹੈ, ਦੀਵੇ ਦੀ ਕੋਈ ਪ੍ਰੀਤੀ ਨਹੀਂ। ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤੀ ਹੈ, ਲੇਕਿਨ ਚੰਦ ਦੀ ਚਕੋਰ ਨਾਲ ਨਹੀਂ ਹੈ। ਕਵਲ ਦੀ ਸਤ ਸੰਗਤ ਜੀ, ਜਲ ਦੇ ਨਾਲ ਪ੍ਰੀਤੀ ਹੈ, ਲੇਕਿਨ ਜਲ ਦੀ ਕਵਲ ਨਾਲ ਨਹੀਂ ਹੈ। ਇਸੇ ਤਰ੍ਹਾਂ ਇੱਕ ਅੰਗੀਆਂ ਪ੍ਰੀਤੀਆਂ ਹਨ, ਲੇਕਿਨ ਗੁਰੂ ਸਾਹਿਬ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਗੁਰ ਕੋਟ ਪੈਂਡਾ ਆਗੇ ਹੋਏ ਦੇਤ ਹੈ। ਏਕ ਵਾਰ ਸਤਗੁਰ ਸ਼ਬਦ ਸਿਮਰਨ ਮਤ, ਸਿਮਰਨ ਤਾਹੇ ਵਾਰੰਬਾਰ ਗੁਰ ਹੇਤ ਹੈ। ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਵ ਰੱਖ ਹੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਮੇਰੀ ਨੇਤ 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 ਹੈ। ਭਾਈ ਗੁਰਦਾਸ ਜੀ ਉਸਤਤੀ ਕਰਦੇ ਕਹਿੰਦੇ ਹਨ, ਜੇ ਇੱਕ ਕਦਮ ਵੀ ਗੁਰੂ ਘਰ ਵੱਲ ਨੂੰ ਚੱਲੀਏ, ਗੁਰੂ ਸਾਹਿਬ ਅੰਤਰਜਾਮੀ ਨੇ, ਅਗਿਆਨੀ ਨਹੀਂ, ਸਾਰਿਆਂ ਦੇ ਭਾਵਨਾ ਪ੍ਰੇਮ ਨੂੰ ਦੇਖਦੇ ਹਨ। ਸਤਿਗੁਰੂ ਜੀ ਸੈਂਕੜੇ ਕਰਮ ਗਾਹਾਂ ਹੋ ਕੇ ਸਤਸੰਗ ਜੀ ਆਪਾਂ ਨੂੰ ਪਿਆਰ ਦਿੰਦੇ ਹਨ। ਕੌਡੀ ਅਗਰ ਭਾਵ ਰੱਖ ਦਈਏ ਤਾਂ ਮਹਾਰਾਜ ਸਾਰੇ ਖਜ਼ਾਨੇ ਬਖਸ਼ ਦਿੰਦੇ ਹਨ। ਇੱਕ ਵਾਰੀ ਵਾਹਿਗੁਰੂ ਕਹਿ ਦਈਏ, ਸਤਿਗੁਰੂ ਜੀ ਅਨੇਕਾਂ ਵਾਰੀਆਂ ਆਪਾਂ ਨੂੰ ਯਾਦ ਕਰਦੇ ਹਨ। ਇਹ ਧਾਰਮਿਕ ਸ਼ਾਸਤਰਾਂ ਦੀ ਗਵਾਹੀ ਹੈ, ਕੋਈ ਝੂਠੀ ਬਾਤ ਨਹੀਂ ਹੈ। ਇਹ ਕੰਗੀ ਪ੍ਰੀਤੀ ਨਹੀਂ। ਤਾਂ ਆਪ ਜੀ ਕਹਿ ਰਹੇ ਨੇ ਕਿ ਜਿਹੜਾ ਭਮੱਕੜ ਪਤੰਗਾ ਹੈ, ਉਹ ਪ੍ਰਕਾਸ਼ ਤੇ ਦੇਖ ਕੇ ਮੋਹਿਤ ਹੋ ਜਾਂਦਾ ਹੈ, ਉਹਦੇ ਤੇ ਸੜਦਾ ਹੈ।
ਬਸ ਨਾ ਦੇਖਾ ਆਗ,
ਉਹ ਪਸ਼ੂ ਬਿਰਤੀ ਆ ਵਿਚਾਰੇ ਦੀ, ਉਹ ਅੱਗੇ ਅੱਗ ਨਹੀਂ ਦੇਖਦਾ ਕਿ ਮੈਨੂੰ ਸਾੜ ਦੇਵੇਗੀ, ਕੋਈ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ ਅਸੀਂ ਪਤੰਗਿਆਂ ਨਾਲੋਂ ਘੱਟ ਨਹੀਂ ਹਾਂ। ਪਰਾਈਆਂ ਇਸਤਰੀਆਂ ਦੇ ਜੁਵਾ ਅਵਸਥਾ ਵਿੱਚ ਸੱਚ ਜਿਹੜੇ ਦਗਦਾ ਕਰਦੇ ਚਿਹਰੇ ਨੇ, ਉਹਨਾਂ ਵੱਲ ਜੇ ਮਲੀਨ ਦ੍ਰਿਸ਼ਟੀ ਦਾ ਦੇਖਣਾ ਹੈ ਨਾ, ਇਹ ਪਤੰਗਿਆਂ ਵਾਲੀ ਆਦਤ ਹੈ, ਇਹ ਨਹੀਂ ਕਦੇ ਵੀ ਆਪਾਂ ਰੱਖਣੀ। ਪਰਸ ਪਰ ਇਹ ਨਹੀਂ, ਯੁਵਾ ਅਵਸਥਾ ਨਹੀਂ ਹੈ। ਭਾਈਆਂ ਨੇ ਗੰਦੀ ਦ੍ਰਿਸ਼ਟੀ ਨਾਲ ਦੂਜੇ ਪਾਸੇ ਦੇਖੀ ਜਾਣਾ, ਲੜਕੀਆਂ ਲੜਕਿਆਂ ਨੇ ਆਪਸ ਵਿੱਚ ਦੇਖੀ ਜਾਣਾ। ਜਦੋਂ ਅਸੀਂ ਮੰਦ ਦ੍ਰਿਸ਼ਟੀ ਹੋਵੇ ਉਦੋਂ ਗੁਰੂ ਘਰ ਨਾ ਆਵੇ। ਇੱਥੇ ਅੱਖਾਂ ਹੁੰਦੀਆਂ ਅੰਨਾ ਹੋ ਕੇ ਬੈਠੇ, ਕੰਨਾਂ ਹੁੰਦਿਆਂ ਬੋਲਾ ਹੋ ਕੇ ਬੈਠੇ। ਬੋਲਾ ਕਿੱਧਰੋਂ ਹੋਣਾ? ਕੀਰਤਨ ਵੱਲੋਂ ਬੋਲਾ ਨਹੀਂ ਹੋਣਾ, ਨਿੰਦਿਆ ਚੁਗਲੀ ਵੱਲੋਂ ਬੋਲਾ ਹੋਣਾ। ਸਾਡੀਆਂ ਬੀਬੀਆਂ ਮਾਈਆਂ ਨੇ ਥੱਲੇ ਚੁਗਲੀਆਂ ਬੜੀਆਂ ਕਰਦੀਆਂ ਆਪਸ ਵਿੱਚ ਹੀ, ਪੁਰਾਣੇ ਪੁਰਾਣੇ ਧਮਕੜੀ ਆ ਸਾਡਾ ਟੱਬਰ ਆ ਸਾਡਾ, ਇਉਂ ਨਹੀਂ ਵੀ ਕੀਰਤਨ ਸੁਣੀ ਹੈ। ਉਧਰੋਂ ਬੋਲੀਆਂ ਨਹੀਂ ਹੁੰਦੀਆਂ, ਇਧਰੋਂ ਬੋਲੀਆਂ ਕੀਰਤਨ ਵੱਲੋਂ। ਸੁਰਾ ਵਿਚਾਰ ਜਿਵੇਂ ਸਤਸੰਗੀ ਪਤੰਗੇ ਦਾ ਸੁਭਾਅ ਹੈ, ਬਸ ਨਾ ਦੇਖੇ ਆਗ, ਨਹੀਂ ਉਹ ਅੱਗ ਦੇਖਦਾ ਸੜ ਜਾਂਦਾ, ਜੀਵਨ ਤਬਾਹ ਕਰ ਲੈਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਨੇ, ਪ੍ਰੇਮੀਓ ਇਹ ਜਿਤਨੇ ਜੀਵ ਨੇ ਇਹਨਾਂ ਦੀ ਗਤੀ ਦੱਸਦੇ ਹੈ, ਰੱਬ ਨੂੰ ਤਾਂ ਸੁਪਨੇ ਮੰਗ ਵੀ ਸਮਝਦੇ ਹੈ, ਆਪਣਾ ਜੀਵਨ ਸੱਚਾ ਮੰਨ ਵੀ ਬੈਠੇ ਹੈ। ਨਾਲ ਹੀ ਲੋਕਾਂ ਦੇ ਚਿਹਰੇ ਮੰਦ ਦ੍ਰਿਸ਼ਟੀ ਨਾਲ ਦੇਖਦੇ ਨੇ, ਪਤੰਗੇ ਵਾਂਗੂ ਸੜ ਜਾਣਗੇ ਅੱਗ ਵਿੱਚ, ਵਿਸ਼ਿਆਂ ਦੀ ਵਿੱਚ।
ਕਾਲ ਫਾਸ ਨਾ ਮੁਕਤ ਚੇਤਾ,
ਇਹ ਮੂਰਖ ਜਿਵੇਂ ਉਹ ਕਾਲ ਦੀ ਫਾਹੀ ਨਹੀਂ ਦੇਖਦਾ, ਮੈਂ ਪਤੰਗਾ ਕਿ ਮੈਂ ਜਾ ਕੇ ਸੜ ਜੂ ਮਰ ਜੂ, ਮੇਰੇ ਫੰਗ ਸੜ ਜਾਣਗੇ, ਉਹਨੂੰ ਕੋਈ ਪਰਵਾਹ ਨਹੀਂ। ਇਹ ਵੀ ਮੂਰਖ ਨੇ, ਇਹ ਨਹੀਂ ਚਿੱਤਦੇ ਹਨ ਵੀ ਮੈਂ ਮਾਰਿਆ ਜਾਊਂਗਾ, ਮੈਂ ਵਿਸ਼ਿਆਂ ਦੀ ਅਗਨੀ ਸੜ ਜਾਵਾਂਗਾ, ਇਹ ਪਰਵਾਹ ਨਹੀਂ ਕਰਦੇ। ਇਹ ਜੀਵਾਂ ਦੀ ਹਾਲਤ ਹੈ। ਇਹੀ ਜੀ ਅਗਨੀ ਤੋਂ ਬਚਣ ਵਾਸਤੇ, ਵਿਕਾਰਾਂ ਦੀ ਤੋਂ, ਆਪਾਂ ਗੁਰੂ ਕੀ ਸ਼ਰਨ ਆਏ ਹਾਂ।
ਕਨਕ ਕਾਮਨ ਲਾਗ,
ਕਨਕ ਸੋਨੇ ਵਿੱਚ ਲੱਗਿਆ ਹੋਇਆ ਹੈ, ਕਾਮਨੀ ਇਸਤਰੀਆਂ ਦੇ ਸਤ ਸੰਗਤ ਜੀ ਵਿੱਚ ਰੁਚੀ ਰੱਖਦਾ ਹੈ, ਇਧਰ ਇਸ ਦੀ ਰੁਚੀ ਹੈ।
ਕਰ ਵਿਚਾਰ ਵਿਕਾਰ ਪਰ ਹਰ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਕੀ ਕਰੇ, ਕਰ ਵਿਚਾਰ ਵਿਕਾਰ ਪਰ ਹਰ, ਆਤਮ ਵਿਚਾਰ ਕਰਕੇ, ਧਰਮ ਸ਼ਾਸਤਰਾਂ ਨੂੰ ਵਿਚਾਰ ਕੇ, ਵਿਕਾਰ ਪਰ ਹਰ। ਜਿਹੜੇ ਪੰਜੇ ਵਿਕਾਰ ਨੇ ਨਾ, ਵਿਕਾਰ ਖੋਟੀ ਕਿਰਤ ਨੂੰ ਕਹਿੰਦੇ ਹਨ, ਇਹਨੂੰ ਤਿਆਗ ਦੇਵੇ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਜੇ ਗੁਰਸਿੱਖੀ ਨਿਭਾਉਣੀ ਹੈ, ਇਹ ਵਿਸ਼ੇ ਵਿਕਾਰਾਂ ਨੂੰ ਭਾਈ ਤਿਆਗ ਦਿਓ।
ਤਿਰਨ ਤਾਰਨ ਸੋਏ,
ਕਿਹਦੇ ਵੱਲ ਧਿਆਨ ਧਾਰੋ? ਸੋਏ ਉਹ ਵਾਹਿਗੁਰੂ ਦਾ ਜਿਹੜਾ ਨਾਮ ਹੈ, ਉਹ ਤਾਰਨ ਵਾਸਤੇ ਸੰਸਾਰ ਤੋਂ ਤਰਨ ਜਹਾਜ਼ ਜੀ ਨੇ ਆਈ ਹੈ, ਉਸ ਨੂੰ ਗ੍ਰਹਿਣ ਕਰੋ, ਨਾਮ ਜਪੋ।
ਕਹਿ ਕਬੀਰ ਜਗ ਜੀਵਨ ਐਸਾ।
ਕਬੀਰ ਸਾਹਿਬ ਜੀ ਇਸ ਸ਼ਬਦ ਦੀ ਸਮਾਪਤੀ ਤੇ ਕਹਿੰਦੇ ਜਗ ਜੀਵਨ ਐਸਾ, ਜਿਹਨੂੰ ਕਹਿੰਦੇ ਸੀ ਜਗ ਜੀਵਨ ਐਸਾ ਸੁਪਨੇ ਜੈਸਾ, ਸੁਪਨੇ ਵਰਗਾ ਨਾ ਸਮਝੇ ਰੱਬ ਨੂੰ, ਜਗ ਜੀਵਨ ਐਸਾ, ਜਗ ਦਾ ਜੀਵਨ ਰੂਪ ਵਾਹਿਗੁਰੂ ਐਸਾ ਹੈ,
ਦੁਤੀ ਨਾਹੀ
ਕੋਈ, ਉਹਦੇ ਮੁਕਾਬਲੇ ਦੂਜਾ ਹੋਰ ਕੋਈ ਨਹੀਂ। ਸਤਸੰਗ ਜੀ ਅਦਵੈਤ ਸਰੂਪ ਹੈ, ਉਹਦੇ ਅੰਦਰ ਦੁਆਇਸ਼ ਨਹੀਂ। ਸਭ ਨੇ ਘਟੀ ਸੌ ਵਸੇ ਸੌ ਬਿਨ ਘਟਨਾ ਹੋਏ, ਸਾਰਿਆਂ ਦੇ ਹਿਰਦਿਆਂ ਸਤਸੰਗ ਜੀ ਵਸਦਾ ਹੈ, ਸੱਤਾ ਸਫੁਰਤੀ ਦਿੰਦਾ ਹੈ, ਪਰ ਉਹਦੇ ਤੁਲ ਹੋਰ ਕੋਈ ਨਹੀਂ।
ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ।
ਕਈ ਪ੍ਰੇਮੀ ਆ ਕੇ ਬੈਠੇ ਕਹਿੰਦੇ ਕਬੀਰ ਸਾਹਿਬ ਜੀ ਤੁਸੀਂ ਵੀ ਹੋਰ ਰੂਪ ਧਾਰੋਗੇ, ਜਨਮ ਗਾਹਾਂ ਲਵੋਗੇ? ਕਬੀਰ ਸਾਹਿਬ ਜੀ ਕਹਿੰਦੇ ਭਾਈ ਇੱਛਾ ਤਾਂ ਨਹੀਂ ਹੈ। ਕਹਿੰਦੇ ਕਿਸ ਤਰ੍ਹਾਂ ਜੀ? ਕਹਿੰਦੇ ਅਬ ਮੈਂ ਰੂਪ ਕੀਏ ਬਹੁ ਤੇਰੇ, ਹੁਣ ਤੱਕ ਮੈਂ ਬੜੇ ਸਰੀਰ ਧਾਰੇ ਨੇ, ਜਿੰਨਾ ਚਿਰ ਮੈਨੂੰ ਅਗਿਆਨ ਸੀ ਨਾ ਉਨਾ ਚਿਰ ਮੈਂ ਬੜੇ ਸਰੀਰ ਧਾਰਦਾ ਆਇਆ। ਇਸੇ ਕਰਕੇ ਸਾਧ ਸੰਗਤ ਜੀ ਗੁਰਬਾਣੀ ਦਾ ਸਿਧਾਂਤ ਹੈ, ਕੋਈ ਹੋਰ ਕਿਸੇ ਦਾ ਨਹੀਂ, ਗੁਰੂ ਕਾ ਹੈ, ਕਿਸੇ ਗਿਆਨੀ ਧਿਆਨੀ ਦੀ ਸਿਆਣਪ ਨਹੀਂ। ਜਿੱਦਣ ਗਿਆਨ ਹੋ ਜਾਵੇ ਨਾ ਉਸ ਤੋਂ ਬਾਅਦ ਆਪਣਾ ਜਨਮ ਨਹੀਂ ਹੈ, ਉਹ ਅਖੀਰਲਾ ਹੀ ਸਰੀਰ ਹੁੰਦਾ ਹੈ। ਭੁੱਜੇ ਹੈ ਦਾਣੇ ਵਾਂਗੂ ਭੁੱਜਿਆ ਦਾਣਾ ਦੀਂਦਾ, ਪਰ ਹਰਾ ਉਹਨੇ ਹੋਣਾ ਨਹੀਂ। ਇਸੇ ਤਰ੍ਹਾਂ ਉਹ ਸਰੀਰ ਹੀ ਸਤਸੰਗ ਜੀ ਪ੍ਰਾਰੰਭ ਕਰਕੇ ਸਮਾਪਤ ਹੋ ਜਾਂਦਾ। ਇਹ ਜਿਹੜਾ ਜਿਉਂ ਜਲਮੈ ਜਲ ਆਇਕ ਟਾਨਾ ਤੋਂ ਜੋਤੀ ਸੰਗ ਜੋਤ ਸਮਾਨਾ, ਗੁਰਸਿੱਖ ਬ੍ਰਹਮ ਦੇ ਵਿੱਚ ਲੀਨਤਾ ਪਾ ਜਾਂਦਾ ਹੈ। ਇਹ ਗਿਆਨ ਦੀ ਪ੍ਰਾਪਤੀ ਦਾ ਫਲ ਹੈ। ਸੋ ਐਸਾ ਬ੍ਰਹਮ ਗਿਆਨ ਸਤਸੰਗ ਜੀ ਕਬੀਰ ਸਾਹਿਬ ਨੂੰ ਤਾਂ ਹੋ ਚੁੱਕਿਆ ਹੈ, ਉਹ ਹੁਣ ਸਰੀਰ ਕਾਹਨੂੰ ਧਾਰਨਗੇ? ਕਹਿੰਦੇ ਜੀ ਤੁਸੀਂ ਨਹੀਂ ਫੇਰ ਹੁਣ ਲਾਹਾ ਤੁਹਾਡੇ ਕੋਲ ਲੈਂਦੇ ਹਾਂ, ਫੇਰ ਤੁਸੀਂ ਕਦੋਂ ਲੱਭੋਗੇ? ਕਹਿੰਦੇ ਭਾਈ ਅਪਨ ਰੂਪ ਕੀਏ ਬਹੁ ਤੇਰੇ, ਹੁਣ ਤੱਕ ਜਿੰਨਾ ਚਿਰ ਅਗਿਆਨ ਸੀ ਬੜੇ ਰੂਪ ਧਾਰੇ ਆ, ਬੜੀਆਂ ਦੇਹਾਂ ਧਾਰੀਆਂ, ਐਸੇ ਕਰਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋ ਆਏ। ਹੇ ਰਾਮ, ਜਦੋਂ ਅਸੀਂ ਮਾਤਾ ਦੇ ਗਰਭ ਵਿੱਚ ਹੀ ਹੁੰਦੇ ਆਏ ਨਾ, ਇਹੋ ਜਿਹੇ ਘਰ ਬੜੇ ਵਸਾਏ ਨੇ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਗਰਭ ਦਹਿਰ ਅਗਨ ਵਸੇਰਾ, ਇਹ ਦੁੱਖ ਮੇਰਾ ਕੱਟ ਦਿਓ। ਇੱਕ ਮੈਂ ਗਰਭ ਵਿੱਚ ਵਾਸਾ ਨਾ ਹੋਵੇ, ਇੱਕ ਜਠਰਾ ਅਗਨੀ ਵਿੱਚ ਮੈਂ ਤਪਦਾ ਨਾ ਰਹਾਂ ਵਿਸ਼ਿਆਂ ਦੀ ਅਗਨੀ ਚ, ਇਹ ਦੁੱਖ ਮੇਰਾ ਮਾਰਾ ਕੱਟ ਦਿਓ। ਸੋ ਕਬੀਰ ਸਾਹਿਬ ਜੀ ਕਹਿੰਦੇ ਆਪਣ ਰੂਪ ਨਾ ਹੋਈ, ਹੁਣ ਨੀ ਸਾਡੇ ਕੋਲ ਸਰੀਰ ਧਾਰਿਆ ਜਾਣਾ, ਹੁਣ ਭਾਈ ਸਰੀਰ ਨੀ ਗਾਹਾਂ ਨੂੰ ਧਾਰਨਾ। ਕਹਿੰਦੇ ਜੀ ਕਿਉਂ ਨੀ ਧਾਰਨਾ ਸਰੂਪ ਤੁਸੀਂ? ਤਾਂ ਆਪਣੀ ਕਿਰਤ ਦੇ ਅਨੁਸਾਰ ਉੱਤਰ ਦੇ ਰਹੇ ਨੇ, ਤਾਗਾ ਤੰਤ ਸਾਜ ਸਭ ਥਾਕਾ, ਜੇ ਖੱਡੀ ਨਾ ਰਹੇ ਤਾਂ ਕੱਪੜਾ ਕੀ ਬਣਨਾ? ਮੋਹ ਰੂਪੀ ਧਾਗਾ ਟੁੱਟ ਚੁੱਕਿਆ ਹੈ, ਸਾਨੂੰ ਮੋਹ ਨਹੀਂ ਰਿਹਾ, ਨਹੀਂ ਮੋਹ ਨਹੀਂ ਟੁੱਟਦਾ। ਸਤਸੰਗਤ ਜੀ ਚਰ ਕਿੰਨੀ ਉਮਰ ਲੰਘ ਜੇ, ਬਚਪਨ ਤੋਂ ਹੀ ਚੱਲਿਆ ਆ ਰਿਹਾ ਇਹ ਅਖੀਰ ਤੱਕ। ਮੰਨੇ ਮੋਹ ਚੋਟਾਂ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ, ਜਿਹੜਾ ਮੰਨਣ ਕਰਦਾ ਹੈ ਉਹ ਮੋਹ ਦੀ ਸੱਟ ਨਹੀਂ ਖਾਂਦਾ, ਉਹਦੇ ਅੰਦਰ ਮੋਹ ਨਹੀਂ ਰਹਿੰਦਾ, ਉਹ ਜਮ ਦੇ ਨਾਲ ਨਹੀਂ ਉੱਠ ਕੇ ਜਾਂਦਾ। ਸੋ ਆਪ ਜੀ ਕਹਿੰਦੇ ਹਨ ਮੋਹ ਰੂਪੀ ਤਾਗਾ ਪ੍ਰੇਮੀਓ ਟੁੱਟ ਗਿਆ ਸਾਡਾ, ਤੰਤ ਤਾਰਾਂ ਵੀ ਜਿਹੜੀਆਂ ਸੀਗੀਆਂ ਵਾਸ਼ਨਾ ਉਹ ਵੀ ਟੁੱਟ ਚੁੱਕੀਆਂ ਨੇ, ਹੋਰ ਕੋਈ ਪ੍ਰਾਪਤੀ ਕਿਸੇ ਪਦਾਰਥ ਦੀ ਵਾਸ਼ਨਾ ਨਹੀਂ ਰਹੀ। ਸਾਜ ਸਭ ਥਾਕਾ, ਸਕਾਮ ਕਰਮਾਂ ਦਾ ਸਾਜ, ਸਹਿਤ ਕਾਮਨਾ ਦੇ ਆਹ ਕੰਮ ਕਰ ਲਈਏ, ਆਹ ਲਾਭ ਹੋਜੂ, ਆਹ ਕੰਮ ਕਰ ਲਈਏ, ਆਹ ਕਰ ਲਈਏ, ਇਹ ਜਿਹੜੇ ਫੁਰਨੇ ਸੀ ਨਾ ਇਹ ਸਾਜ ਵੀ ਥੱਕ ਗਿਆ ਮੁੱਕ ਗਿਆ, ਇਹਨਾਂ ਕਰਕੇ ਹੀ ਜਨਮ ਹੁੰਦਾ। ਇਹ ਸਭ ਮੋਹ ਵੀ ਚੱਕਿਆ ਗਿਆ, ਵਾਸ਼ਨਾ ਵੀ ਚੱਕੀਆਂ ਗਈਆਂ, ਤੇ ਇਹ ਜਿਹੜਾ ਦੇਹ ਅਧਿਆਸ ਰੂਪੀ ਸਾਜ ਸੀ ਸਕਾਮ ਕਰਮਾਂ ਦਾ, ਇਹ ਵੀ ਚੱਕਿਆ ਗਿਆ।
ਰਾਮ ਨਾਮ ਬਸ ਹੋਈ,
ਹੁਣ ਸਾਡੀ ਜਿਹੜੀ ਜਿੰਦ ਹੈ ਸਾਡੀ ਬਿਰਤੀ ਨਾ ਰਾਮ ਨਾਮ ਦੇ ਬਸ ਚ ਹੋ ਗਈ, ਬਾਹਰ ਨਹੀਂ ਜਾਂਦੀ। ਹਰ ਵੇਲੇ ਜੋ ਰਮਿਆ ਹੋਇਆ ਪਰਮੇਸ਼ਰ ਹੈ ਉਹਦੇ ਚ ਵਸਣਾ ਹੋ ਗਿਆ ਇਹਦਾ, ਜਿਸ ਦਾ ਨਾਮ ਰਾਮ ਹੈ ਉਹ ਪਰਮੇਸ਼ਰ ਦੇ ਨਾਮ ਵਿੱਚ ਵਸ ਗਈ ਸਾਡੀ ਬਿਰਤੀ।
ਅਬ ਮੋਹੇ ਨਾਚਣੋ ਨਾ ਆਵਾ,
ਅਬ ਮੋਹੇ ਨਾਚਣੋ ਨਾ ਆਵਾ, ਹੁਣ ਮੈਨੂੰ ਨੱਚਣਾ ਨਹੀਂ ਆਉਂਦਾ। ਨੱਚਣਾ ਕੀ ਹੈ? ਸਾਰੀਆਂ ਜੂਨਾਂ ਚ ਨੱਚਦੇ ਹੀ ਫਿਰਦੇ ਆ ਸਾਧ ਸੰਗਤ ਜੀ, ਇਸ ਜੂਨ ਚ ਨੱਚ ਲਾਂਗੇ ਫਿਰ ਦੂਸਰੀ ਜੂਨ ਮਿਲ ਜੂ ਫਿਰ ਨੱਚਣ ਲੱਗ ਜਾਂਗੇ, ਉੱਥੇ ਕਿਹੜਾ ਟਿਕਾ ਹੈ? ਨੱਠ ਭੱਜ ਹੀ ਹੈ। ਜਿਉਂ ਸੱਟ ਦੀ ਬਾਲਕ ਵਾਸਤਾ ਤੋਂ ਸ਼ੁਰੂ ਕਰੀਦਾ, ਬਿਰਧ ਵਾਸਤਾ ਹਾਰ ਕੇ ਥੱਕ ਕੇ ਡਿੱਗ ਪੈਂਦਾ, ਥਾਂ ਥਾਂ ਸਤਸੰਗੀ ਨੱਠ ਭੱਜ ਹੀ ਹੈ। ਅਬ ਨੱਚਣੋ ਨਾ ਆਵੇ, ਬ੍ਰਹਮ ਗਿਆਨ ਹੋ ਚੁੱਕਿਆ ਹੈ। ਹੁਣ ਮਨਮਨੀ ਨੱਚਦਾ ਤੇ ਤਨਮਨੀ ਨੱਚਦਾ, ਸਰੀਰ ਵੀ ਹੋਰ ਨੀ ਧਾਰਾਂਗਾ, ਹੁਣ ਮੈਨੂੰ ਨੱਚਣਾ ਨੀ ਆਉਂਦਾ।
ਮੇਰਾ ਮਨ ਮੰਦਰੀਆ ਨਾ ਵਜਾਵੇ,
ਕਾਹਤੇ ਨੀ ਕਬੀਰ ਸਾਹਿਬ ਤੁਹਾਨੂੰ ਨੱਚਣਾ ਆਉਂਦਾ? ਕਹਿੰਦੇ ਮੇਰਾ ਮਨ ਮੰਦਰੀਆ ਨਾ ਵਜਾਵੇ। ਨੱਚਦੇ ਬੰਦੇ ਉਹ ਨੇ ਜਦੋਂ ਪਹਿਲਾਂ ਸਾਜ ਦੇ ਉੱਤੇ ਨੱਚਦੇ ਬਹੁਤਾ, ਸਾਜ ਤੋਂ ਬਿਨਾਂ ਨੱਚਣਾ ਉਹਨਾਂ ਨੂੰ ਮੁਸ਼ਕਿਲ ਜਿਹਾ ਹੋ ਜਾਂਦਾ। ਉਹ ਸਾਜ ਵਾਲੇ ਸਾਜ ਵਜਾਈ ਜਾਂਦੇ ਨੇ, ਨੱਚਣ ਵਾਲੇ ਫਿਰ ਉਹਦੀ ਲੈ ਦੇ ਵਿੱਚ ਨੱਚਦੇ ਹਨ। ਇਸੇ ਤਰ੍ਹਾਂ ਮਨ ਹੈ, ਇਹ ਸਾਜ ਵਜਾਉਂਦਾ, ਇਹ ਨੱਚਦਾ ਫਿਰਦਾ। ਕਿਉਂ? ਮਨ ਦੀ ਪ੍ਰੇਰਣਾ ਨਾਲ ਹੀ ਸਰੀਰ ਨੇ ਨੱਠਣਾ, ਮਨ ਦੀ ਪ੍ਰੇਰਣਾ ਤੋਂ ਬਿਨਾਂ ਤਾਂ ਹਿੱਲ ਨਹੀਂ ਸਕਦਾ। ਇਸ ਤਰ੍ਹਾਂ ਨੱਚਣ ਵਾਲਾ ਵੀ ਜਦੋਂ ਢੋਲਕੀ ਖੜਕਦੀ ਹੈ ਨਾ, ਆ ਨਿਆਣੇ ਮਾੜੀ ਜੀ ਆਵਾਜ਼ ਸੁਣਨ ਗਿੱਜੇ ਹੁੰਦੇ, ਜਦੋਂ ਹੀ ਨੱਚਣ ਲੱਗ ਜਾਂਦੇ ਆ। ਇਸੇ ਤਰ੍ਹਾਂ ਸਤ ਸੰਗਤ ਜੀ, ਮੇਰਾ ਮਨ ਮੰਦਰੀਆ ਨਾ ਵਜਾਵਾ, ਮੇਰਾ ਮਨ ਦੁਆਇਤ ਦੀ ਢੋਲਕੀ ਨਹੀਂ ਵਜਾਉਂਦਾ, ਦੁਆਇਸ਼ ਨਹੀਂ। ਆਦਮੀ ਦਾ ਮਨ ਜਦੋਂ ਸਤਸੰਗੀ ਦੁਆਇਸ਼ ਵਿੱਚ ਹੁੰਦਾ, ਉਦੋਂ ਹੀ ਫੁਰਨੇ ਫੁਰਦੇ ਆ, ਆਹ ਚੀਜ਼ ਫਲਾਣੇ ਤੋਂ ਖੋਹਣਾ, ਆਹ ਫਲਾਣੇ ਨੂੰ ਦੇ ਦਿਆਂ, ਆਹ ਲੈ ਲਵਾਂ, ਪਿਆਰਿਆਂ ਦੇ ਨਾਲ ਦੇਣ ਨੂੰ ਜੀ ਕਰਦਾ, ਦੂਜਿਆਂ ਕੋਲੋਂ ਖੋਹਣ ਨੂੰ ਜੀ ਕਰਦਾ, ਇਹ ਦੋਨੋਂ ਤਬਲੇ ਵਜਾਉਂਦਾ ਰਹਿੰਦਾ ਮਨ ਹਰ ਵੇਲੇ। ਸੋ ਮੇਰਾ ਮਨ ਮੰਦਰੀਆ ਨਾ ਵਜਾਵੇ। ਹੇ ਪ੍ਰੇਮੀਓ, ਸਾਡਾ ਮਨ ਹੁਣ ਢੋਲਕੀ ਵਜਾਉਣੋਂ ਹਟ ਗਿਆ, ਦੁਆਇਤ ਦੀ ਢੋਲਕੀ ਨਹੀਂ ਵਜਾਉਂਦਾ, ਅਗਿਆਨ ਦਾ ਢੋਲ ਨਹੀਂ ਵਜਾਉਂਦਾ ਹੈ। ਇਸ ਕਰਕੇ ਮੈਨੂੰ ਹੁਣ ਨੱਚਣਾ ਨਹੀਂ ਆਉਂਦਾ, ਮੈਂ ਨਹੀਂ ਨੱਚਦਾ ਹੁਣ। ਬਈ ਕਦੇ ਉਸ ਜੂਨ ਚ ਚੱਲਿਆ ਗਿਆ ਕਿ ਉਸ ਜੂਨ ਵਿੱਚ
ਰਹਾਓ ਕਾਮ ਕ੍ਰੋਧ ਮਾਇਆ ਲੈ ਜਾਰੀ,
ਰਹਾਓ ਸਾਈ ਦੇ ਕੇ ਕਹਿੰਦੇ ਨੇ। ਨਚਾਉਣ ਵਾਲੇ ਕੌਣ ਨੇ? ਕਾਮ ਹੈ, ਕ੍ਰੋਧ ਹੈ। ਜੇ ਕਿਸੇ ਕ੍ਰੋਧ ਆ ਜੇ, ਤੁਸੀਂ ਉਹਨੂੰ ਦੇਖਿਆ ਕਰੋ ਕਿਵੇਂ ਨੱਚਦਾ। ਜਦੇ ਹੀ ਕੋਈ ਡਾਂਗ ਚੱਕੀ ਫਿਰੂ, ਕਦੇ ਕੁਛ ਚੱਕੀ ਫਿਰੂ, ਰੋੜੇ ਹੀ ਚੱਕੀ ਫਿਰੂ, ਹੱਥ ਨਾਲ ਕੁਛ ਆਵੇ, ਮਾਂਦਰ ਵਾਂਗੂ ਨੱਚਣ ਲਾ ਦਿੰਦਾ ਕ੍ਰੋਧ। ਸੋ ਕਾਮ ਕ੍ਰੋਧ ਮਾਇਆ, ਇਹ ਤਿੰਨੇ ਹੀ ਲੈ ਕੇ ਮੈਂ ਮਾਇਆ ਦੇ ਸਹਿਤ, ਕਾਮ ਕ੍ਰੋਧ ਦੇ ਸਹਿਤ ਮਾਇਆ ਮੈਂ ਸਾੜ ਦਿੱਤੀ, ਮਾਇਆ ਦੀ ਇੱਛਾ ਮੇਰੇ ਮਨ ਚ ਰਹੀ ਨਹੀਂ।
ਕ੍ਰਿਸ਼ਨਾ ਗਾਗਰ ਫੂਟੀ,
ਇਹ ਕਿਵੇਂ ਸਾੜੀਆਂ ਤੁਸੀਂ? ਕਿ ਤ੍ਰਿਸ਼ਨਾ ਗਾਗਰ ਫੂਟੀ, ਜਿਹੜੀ ਗਾਗਰ ਭਰੀ ਸੀ ਨਾ ਤ੍ਰਿਸ਼ਨਾ ਦੀ ਅੰਦਰ, ਉਹ ਭੰਨ ਦਿੱਤੀ। ਤ੍ਰਿਸ਼ਨਾ ਦੀ ਗਾਗਰ ਸੀ, ਉਹ ਚੱਕ ਦਿੱਤੀ। ਜਦੋਂ ਸਤਸੰਗ ਦੀ ਅੰਦਰ ਤ੍ਰਿਸ਼ਨਾ ਹੁੰਦੀ ਹੈ, ਫਿਰ ਮਾਇਆ ਦਾ ਮੋਹ ਜਾਗਦਾ ਹੈ, ਫਿਰ ਪ੍ਰਾਪਤੀ ਵਾਸਤੇ ਆਪੇ ਨੱਠਿਆ ਫਿਰਦਾ ਬੰਦਾ। ਸੋ ਅਸੀਂ ਤ੍ਰਿਸ਼ਨਾ ਦੀ ਗਾਗਰ ਭੰਨ ਦਿੱਤੀ
ਅੰਦਰੋਂ। ਪੁਰਾਣਾ
ਉਹ ਜਿਹੜਾ ਕਾਮਨਾ ਰੂਪੀ ਚੋਲਾ ਸੀ ਨਾ ਸਾਡਾ, ਪਹਿਲਾਂ ਤਾਂ ਪੁਰਾਣਾ ਹੋ ਗਿਆ, ਨਵਾਂ ਅਸੀਂ ਲੈਣਾ ਹੀ ਨਹੀਂ ਹੈ। ਚੋਲਾ ਪਾ ਕੇ ਹੀ ਲੋਕ ਨੱਚਦੇ ਨੇ, ਘੱਗਰੀਆਂ ਘੁਗਰੀਆਂ ਪਾ ਕੇ।
ਗਿਆ ਭਰਮ ਸਭ ਛੂਟੀ,
ਭਰਮ ਸਾਡਾ ਚੱਕਿਆ ਗਿਆ ਹੈ। ਅੱਗੇ ਭਰਮ ਸੀ ਕਿ ਪਰਮੇਸ਼ਰ ਖਵਨੀ ਹੈ ਖਵਨੀ ਨਹੀਂ, ਆ ਸੰਸਾਰ ਹੀ ਹੈ। ਹੁਣ ਸਾਨੂੰ ਪਰਮੇਸ਼ਵਰ ਹੀ ਦੀਂਦਾ ਹੈ, ਸਾਨੂੰ ਸੰਸਾਰ ਦ੍ਰਿਸ਼ਟੀ ਚ ਨਹੀਂ ਆ ਰਿਹਾ।
ਸਰਬ ਭੂਤ ਇੱਕ ਕਰ ਜਾਣਿਆ,
ਅਸੀਂ ਤਾਂ ਭਾਈ ਸਾਰੇ ਭੂਤ ਸਰੀਰਾਂ ਚ ਇੱਕ ਵਾਹਿਗੁਰੂ ਨੂੰ ਜਾਣਿਆ ਹੈ।
ਚੁੱਕੇ ਬਾਦ ਵਿਵਾਦਾ,
ਵਿਅਰਥ ਜਿਹੜਾ ਝਗੜਾ ਕਰਦੇ ਤੂੰ ਤੂੰ ਮੈਂ ਦਾ, ਉਹ ਸਾਰਾ ਹੀ ਚੱਕਿਆ ਗਿਆ। ਜਦੋਂ ਸਾਰਿਆਂ ਘਟਾਂ ਚ ਪਰਮੇਸ਼ਵਰ ਦੇਖ ਰਿਹਾ, ਝਗੜਾ ਫਿਰ ਕਿਹਦੇ ਨਾਲ ਕਰਨਾ, ਸਾਰਿਆਂ ਚ ਇੱਕ ਹੀ ਹੈ।
ਕਹਿ ਕਬੀਰ ਮੈਂ ਪੂਰਾ ਪਾਇਆ,
ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ ਅਸੀਂ ਪੂਰਾ ਕੌਣ ਪਾ ਲਿਆ ਹੈ? ਪੂਰਾ ਉਪਦੇਸ਼ ਪ੍ਰਾਪਤ ਕਰ ਲਿਆ।
ਹੇ ਰਾਮ ਪ੍ਰਸਾਦਾ,
ਸਾਡੇ ਤੇ ਰਾਮ ਪਰਮੇਸ਼ਵਰ ਪ੍ਰਸਾਦ ਪ੍ਰਸੰਨ ਹੋਏ ਨੇ, ਕਿਰਪਾ ਕੀਤੀ ਹੈ। ਅਸੀਂ ਪਹਿਲਾਂ ਪੂਰਾ ਗੁਰੂ ਰਾਮਾਨੰਦ ਨੂੰ ਪਾਇਆ, ਫਿਰ ਪੂਰੇ ਗੁਰੂ ਗੁਰੂ ਨਾਨਕ ਦੇਵ ਜੀ ਜਦੋਂ ਸਤਸੰਗ ਦੀ ਕਾਸ਼ੀ ਚ ਗਏ ਨੇ। ਕਬੀਰ ਸਾਹਿਬ ਦੀ 105 ਸਾਲ ਦੀ ਆਜੂ ਸੀ, ਪਰ ਕਾਸ਼ੀ ਵਿੱਚ ਨਹੀਂ ਮਿਲੇ, ਇਹ ਪੰਜ ਕੋਸ਼ੀ ਦੀ ਯਾਤਰਾ ਨੂੰ ਗਏ ਹੋਏ ਸੀ। ਇੱਧਰ ਸਤਸੰਗ ਗਿਆ ਜੀ ਵੱਲ, ਉਧਰੋਂ ਮੁੜੇ ਆ ਰਹੇ ਸੀ। ਇੱਧਰ ਗੁਰੂ ਨਾਨਕ ਦੇਵ ਜੀ ਕਾਸ਼ੀ ਤੋਂ ਵਿਦਿਆ ਹੋ ਰਹੇ ਸੀ, ਕਬੀਰ ਸਾਹਿਬ ਉਧਰੋਂ ਬਾਹਰੋਂ ਆ ਰਿਹਾ ਸੀ ਯਾਤਰਾ ਕਰਕੇ। ਰਾਹ ਵਿੱਚ ਮਿਲਾਪ ਹੋਇਆ ਹੈ। ਇਹ ਕਬੀਰ ਪੰਥੀ ਵੀ ਸਤਸੰਗ ਜੀ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਾਸ਼ੀ ਤੋਂ ਬਾਹਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਹੋਏ ਕਬੀਰ ਨੂੰ, ਔਰ ਸਤਸੰਗ ਨਿਰਗੁਣ ਸਰੂਪ ਦੀ ਉਪਾਸ਼ਨਾ ਗ੍ਰਹਿਣ ਕਰਕੇ ਬ੍ਰਹਮ ਵਿੱਚ ਲੀਨਤਾ ਪਾਈ। ਪਹਿਲਾਂ ਰਾਮਾਨੰਦ ਵੀ ਗੁਰੂ ਸਤਸੰਗ ਜੀ ਪਾ ਧਾਰਨ ਕੀਤਾ ਸੀ, ਜਿਸ ਨੇ ਇਸ ਨੂੰ ਉਪਦੇਸ਼ ਨਹੀਂ ਸੀ ਦਿੱਤਾ। ਕਹਿੰਦਾ ਮੈਂ ਨੀਚ ਨੂੰ ਉਪਦੇਸ਼ ਨਹੀਂ ਸੀ ਦਿੰਦਾ। ਇਹ ਕਬੀਰ ਜਾ ਕੇ ਸਤਸੰਗ ਜੀ ਗੰਗਾ ਦੇ ਘਾਟ ਤੇ ਪੌੜੀਆਂ ਚ ਪੈ ਗਿਆ ਤੜਕੇ। ਜਦੋਂ ਨਹਾ ਕੇ ਨਿਕਲਿਆ ਗੰਗਾ ਚ, ਸਤਸੰਗ ਜੀ ਰਾਮਾਨੰਦ ਪੈਰ ਦਾ ਠੁੱਡ ਵੱਜਿਆ। ਜਦੋਂ ਠੁੱਡ ਵੱਜਿਆ, ਹੁਣ ਭਗਤਾਂ ਦੇ ਮੂੰਹੋਂ ਸਤਸੰਗ ਜੀ ਗੰਗਾ ਬੱਚੇ ਨੀ ਨਿਕਲਣਾ ਮਾੜਾ ਤਾਂ ਨਹੀਂ, ਕਹਿੰਦੇ ਰਾਮ ਕੇ ਰਾਮ ਕਹੋ, ਰਾਮ ਕੇ ਰਾਮ ਕਹੋ। ਬਸ ਇੰਨਾ ਹੀ ਉਪਦੇਸ਼ ਮਿਲਿਆ ਹੈ। ਬਸ ਜਦ ਹੀ ਐਸਾ ਰਾਮ ਕਿਹਾ ਸਤਸੰਗਤ ਜੀ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਸਿੱਪੀ ਉਹਨਾਂ ਚਿਰ ਸਮੁੰਦਰ ਤੇ ਤਰਦੀ ਰਹਿੰਦੀ ਜਿੰਨਾ ਚਿਰ ਸਵੰਤੀ ਬੂੰਦ ਨਾ ਮਿਲੇ। ਜਦੋਂ ਸਵੰਤੀ ਬੂੰਦ ਘੇਰਾ ਸਿੱਪੀ ਚ ਪੈ ਜੇ, ਫਿਰ ਉਹ ਤਰਦੀ ਨਹੀਂ, ਕੜਕ ਦੇਣੇ ਪਾਣੀ ਚ ਡੁੱਬ ਕੇ ਥੱਲੇ ਮੋਤੀ ਪੈਦਾ ਕਰ ਲੈਂਦੀ ਹੈ, ਫਿਰ ਉਹਦੀ ਕੀਮਤ ਬੇਅੰਤ ਹੈ। ਇਸੇ ਤਰ੍ਹਾਂ ਸਤਸੰਗ ਜੀ, ਜਿੰਨਾ ਚਿਰ ਆਪਣੀ ਜਿਹੜੀ ਬੁੱਧੀ ਹੈ ਸਿੱਪੀ ਦੀ ਨਿਆਈ ਹੈ, ਜੇ ਪੁੱਠੀ ਹੋ ਜਾਵੇ ਸਿੱਪੀ, ਫਿਰ ਉੱਤੋਂ ਸਵੰਤੀ ਬੂੰਦ ਕੀ ਪੈਣੀ ਹੈ। ਜੇ ਆਪਣਾ ਮਨ ਗੁਰੂ ਘਰ ਵੱਲੋਂ ਪੁੱਠਾ ਹੋ ਜਾਵੇ, ਫਿਰ ਆਹ ਸਿੱਖਿਆ ਕਿੱਥੋਂ ਪ੍ਰਾਪਤ ਹੋਵੇਗੀ। ਜਦੋਂ ਸੰਸਾਰ ਨੂੰ ਜਿਵੇਂ ਪਾਣੀ ਨੂੰ ਪਿੱਠ ਦਿੰਦੀ ਹੈ ਸਿੱਪੀ, ਪਾਣੀ ਥੱਲੇ ਹੁੰਦਾ ਉਹਦੇ ਪਿੱਠ ਪਰਨੇ, ਆਪ ਤਾਹਾਂ ਨੂੰ ਹੁੰਦੀ ਹੈ ਸਤਸੰਗ ਦਾ ਚਿਹਰਾ। ਇਸੇ ਤਰ੍ਹਾਂ ਜਿਹੜੇ ਗੁਰਮੁਖਾ ਸਿੱਖ ਸੰਗਤਾਂ ਦਾ ਭਾਈ ਦਾ ਭਾਈ, ਸੰਸਾਰ ਦੇ ਪਦਾਰਥਾਂ ਨੂੰ ਪਿੱਠ ਦੇ ਕਰਕੇ ਗੁਰੂ ਕੀ ਸੰਗਤ ਜਾ ਕਰਕੇ ਪ੍ਰੇਮੀ ਸੰਗਤ ਸਰੋਵਰ ਚ ਬੈਠਦੇ ਨੇ, ਸਵੰਤੀ ਬੂੰਦ ਭਾਈ ਗੁਰਬਾਣੀ ਹੈ। ਜਦੋਂ ਪੈ ਜਾਵੇਗੀ, ਬ੍ਰਹਮ ਗਿਆਨ ਰੂਪੀ ਮੋਤੀ ਪੈਦਾ ਹੋ ਜਾਵੇਗਾ, ਜਿਹੜਾ ਕਬੀਰ ਸਾਹਿਬ ਦੇ ਕੋਲੇ ਪ੍ਰਾਪਤ ਹੈ, ਜਮਨ ਵਰਨ ਮੇਟ ਦਿੰਦਾ ਹੈ।
ਆਸਾ ਰੋਜਾ ਧਰਨ ਮਨਾਵੈ ਅਲੋ,
ਪਿਛਲੀ ਪੰਕਤੀ ਪੜੋ ਪੂਰੀ।
ਕਹਿ ਕਬੀਰ ਮੈਂ ਪੂਰਾ ਪਾਇਆ ਭੈ ਰਾਮ ਪ੍ਰਸਾਦਾ।
ਕਬੀਰ ਸਾਹਿਬ ਜੀ ਕਹਿੰਦੇ, ਅਸੀਂ ਆਪਣੇ ਗੁਰੂ ਸਾਹਿਬ ਤੋਂ ਪੂਰਾ ਬ੍ਰਹਮ ਗਿਆਨ ਪਾ ਲਿਆ ਹੈ, ਔਰ ਪਰਮੇਸ਼ਵਰ ਦੀ ਇਹ ਕਿਰਪਾ ਹੋ ਗਈ, ਹੁਣ ਅਸੀਂ ਮੁੜ ਕੇ ਰੂਪ ਕੀ ਧਾਰਨਾ ਹੈ। ਪਰ ਸਤ ਸੰਗਤ ਜੀ, ਕਥਾ ਆਪਣਾ ਇੱਥੇ ਇਤਿਹਾਸ ਦੀ ਵਿਚਾਰ ਚੁੱਕੇ ਹਾਂ। ਦਸਵੇਂ ਪਾਤਸ਼ਾਹ ਦੇ ਟਾਈਮ ਕਬੀਰ ਸਾਹਿਬ ਨੇ ਜਨਮ ਧਾਰਿਆ। ਉਹ ਕਿਉਂ? ਕਬੀਰ ਸਾਹਿਬ ਤਾਂ ਦਿਲ ਬਾਣੀ ਚ ਕਹਿ ਰਹੇ, ਅਸੀਂ ਨੀ ਸਰੀਰ ਧਾਰਨਾ। ਹੋਰ ਲੋਈ ਨੂੰ ਇੱਕ ਦਿਨ ਪੁੱਛ ਬੈਠੇ, ਲੋਈ ਤੇਰੀ ਕੋਈ ਇੱਛਾ ਤਾਂ ਨੀ? ਕਹਿੰਦੀ, ਹੇ ਪਤੀ ਦੇਵ, ਮੇਰੀ ਇੱਛਾ ਹੈ। ਕੀ ਇੱਛਾ ਤੇਰੀ? ਮੇਰੀ ਇੱਛਾ ਸੇਵਾ ਕਰਨ ਦੀ ਬਹੁਤ ਹੈ, ਬਈ ਮੈਂ ਅੱਠੇ ਪੈਰ ਸੇਵਾ ਹੀ ਸੰਗਤਾਂ ਦੀ ਕਰੀ ਜਾਵਾਂ, ਸੇਵਾ ਹੀ ਕਰੀ ਜਾਵਾਂ। ਕਬੀਰ ਸਾਹਿਬ ਜੀ ਨਾਰਾਜ਼ ਹੋ ਗਏ, ਕਹਿੰਦੇ ਚੰਗਾ, ਫਿਰ ਦੁਬਾਰਾ ਜਨਮ ਧਾਰ ਫਿਰ ਤੂੰ। ਮੈਂ ਤਾਂ ਨਹੀਂ ਹੋਰ ਧਾਰਨਾ, ਮੈਨੂੰ ਤਾਂ ਬ੍ਰਹਮ ਗਿਆਨ ਹੋ ਗਿਆ, ਮੈਨੂੰ ਪਤਾ ਇਹ ਸਰੀਰ ਵਿੱਚ ਆ ਕੇ ਪਿੰਜਰੇ ਚ ਬੜੇ ਦੁੱਖ ਨੇ, ਸੁੱਖ ਨਹੀਂ ਹੈ ਸਰੀਰ ਵਿੱਚ। ਇਹ ਸਰੀਰ ਤੋਂ ਜਿਹੜਾ ਲਾਹਾ ਲੈਣਾ ਸੀ ਲੈ ਲਿਆ, ਬ੍ਰਹਮ ਗਿਆਨ ਦੀ ਪ੍ਰਾਪਤੀ ਵੱਡਾ ਪ੍ਰਯੋਜਨ ਸੀ, ਮੈਂ ਤਾਂ ਪੂਰਾ ਕਰ ਲਿਆ। ਤੂੰ ਦੁਬਾਰਾ ਫਿਰ ਜਨਮ ਧਾਰੀ, ਹੁਣ ਤੇਰੀ ਇੱਛਾ ਪੂਰੀ ਹੋਜੂ, ਕਰੀ ਸੇਵਾ ਰੱਜ ਰੱਜ। ਜਦੇ ਹੀ ਹੱਥ ਜੋੜ ਦਿੱਤੇ, ਕਹਿੰਦੀ, ਪਤੀ ਕਿਰਪਾ ਦ੍ਰਿਸ਼ਟੀ ਕਰੋ, ਮੈਂ ਤੁਹਾਡੇ ਬਿਨਾਂ ਕਾਹਦੇ ਜੋਗੀ ਹਾਂ, ਜੇ ਮੈਨੂੰ ਜਨਮ ਧਾਰਨਾ ਪਵੇ ਤਾਂ ਤੁਸੀਂ ਨਾਲ ਜ਼ਰੂਰ ਹੋਇਓ। ਜਿੱਦਣ ਮੇਰਾ ਜਨਮ ਖਤਮ ਹੋ ਜੂ, ਉਦਣ ਮਹਾਰਾਜ ਤੁਸੀਂ ਵੀ ਮੇਰੇ ਤੇ ਬ੍ਰਹਮ ਰੂਪ ਹੀ ਹੋ, ਤੁਸੀਂ ਮੈਨੂੰ ਲੀਨ ਹੀ ਕਰ ਲਿਓ। ਸਤਸੰਗਤ ਜੀ, ਕਬੀਰ ਸਾਹਿਬ ਦੇ ਲੋਹੀ ਦੇ ਬੇਨਤੀ ਕਰਨ ਤੋਂ ਦਸਵੇਂ ਪਾਤਸ਼ਾਹ ਦੇ ਟਾਈਮ ਇਹ ਦੋਨਾਂ ਨੇ ਸਤਸੰਗਤ ਜੀ ਜਨਮ ਧਾਰਿਆ। ਇਤਿਹਾਸ ਵਿੱਚ ਇਹ ਨਹੀਂ ਪਤਾ ਹੈ ਵੀ ਕਿੱਥੇ ਧਾਰਿਆ ਇਹਨਾਂ ਨੇ, ਲੇਕਿਨ ਇਹ ਜ਼ਰੂਰ ਕਥਾ ਆਉਂਦੀ ਹੈ ਕਿ ਇਹ ਦੋਨਾਂ ਨੂੰ ਇਹ ਨਹੀਂ ਸੀ ਪਤਾ ਕਬੀਰ ਸਾਹਿਬ ਨੂੰ ਮੈਂ ਕਬੀਰ ਹਾਂ, ਲੋਈ ਨੂੰ ਇਹ ਨਹੀਂ ਸੀ ਪਤਾ ਵੀ ਮੈਂ ਲੋਈ ਹਾਂ ਪਿਛਲੇ ਜਨਮ ਦੀ। ਪਰ ਚਾਹ ਸੇਵਾ ਦਾ ਬਹੁਤ ਸੀ, ਸਿਮਰਨ ਦਾ ਬੜਾ ਸੀ। ਪਰਿਵਾਰ ਦੇ ਸੋਹਣੇ ਵਿੱਚ ਸਤਸੰਗ ਜੀ ਜਨਮ ਧਾਰਿਆ, ਧਰਮੀਆਂ ਦੇ ਇਕੱਠੇ ਹੋ ਕੇ ਸਤਸੰਗ ਜੀ ਸਾਰਾ ਪਰਿਵਾਰ ਆਨੰਦਪੁਰ ਸਾਹਿਬ ਆਇਆ ਕਰੇ। ਲੋਈ ਨੂੰ ਕਹਿ ਦਿਆ ਕਰਨ, ਘਰ ਆਏਗੇ ਦੀ ਸੇਵਾ ਕੌਣ ਕਰੂ, ਤੂੰ ਘਰੇ ਰਿਹਾ ਕਰ, ਆਪ ਸਾਰਾ ਪਰਿਵਾਰ ਆਨੰਦਪੁਰ ਸਾਹਿਬ ਆ ਜਾ ਕਰੇ, ਉਹਨੂੰ ਲਿਆ ਹੀ ਨਾ ਕਰਨ। ਉਹਨੂੰ ਸੇਵਾ ਦਾ ਚਾਅ ਸੀ, ਘਰ ਵਿੱਚ ਜੋ ਕੋਈ ਆਵੇ ਅੰਬਿਆ ਕਰ ਸਾਧੂ ਕੋਈ ਵੀ, ਸਾਰਾ ਦਿਨ ਭਾਂਡੇ ਮਾਂਜਣੇ, ਘਰ ਵਿਹਲੀ ਨਹੀਂ ਸੀ ਰਹਿੰਦੀ ਪਿਛਲੇ ਜਨਮ ਦੀ ਵਾਸ਼ਨਾ ਦੀ ਸੇਵਾ ਕਰਨ ਦੀ। ਕੋਈ ਰਾਣੀ ਜਠਾਣੀ ਦੀ ਪਰਵਾਹ ਨਹੀਂ ਸੀ ਕਰਦੀ ਕਿ ਆਪ ਜੂਠਾ ਭਾਂਡਾ ਮੈਂ ਨਹੀਂ ਮਾਂਜਣਾ, ਸਭ ਦੇ ਬਰਤਨ ਸਤਸੰਗ ਜੀ ਸਾਫ਼ ਕਰਦੀ, ਇੰਨਾ ਚਾਅ ਸੀ। ਜਦੋਂ ਵੀ ਆਉਣਾ ਇਹਨੂੰ, ਇਹਦੇ ਪਤੀ ਨੇ ਕਬੀਰ ਨੇ ਕਹਿ ਦੇਣਾ, ਤੂੰ ਘਰ ਦੀ ਜ਼ਿੰਮੇਵਾਰੀ ਸਾਂਭ, ਹੋਰ ਸਾਰੇ ਜਾਣਗੇ। ਹੁਣ ਆਗਿਆ ਵੀ ਮੰਨਦੀ ਸੀ, ਇਹ ਕੋਈ ਨਹੀਂ ਪਤਾ ਸੀ ਮੈਂ ਲੋਈ ਹਾਂ, ਨਾ ਕਬੀਰ ਨੂੰ ਪਤਾ ਸੀ ਮੈਂ ਕਬੀਰ ਹਾਂ। ਇੱਕ ਦਿਨ ਸਤਸੰਗ ਜੀ ਇੱਕ ਜੋੜ ਮੇਲਾ ਆਇਆ, ਬੇਨਤੀ ਕੀਤੀ ਕਿ ਮੈਨੂੰ ਜ਼ਰੂਰ ਲੈ ਚੱਲੋ, ਮੈਂ ਵੀ ਦਰਸ਼ਨ ਕਰਨੇ ਹਨ। ਇਹ ਨਾਲ ਆ ਗਈ ਸਤਸੰਗਤ ਜੀ, ਆਉਂਦੀ ਸਾਰ ਹੀ ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਣ ਜੁੱਟ ਗਈ, ਸੇਵਾ ਕਰਨ ਲੱਗ ਗਈ ਅਨੰਦਪੁਰ ਸਾਹਿਬ। ਜਦੋਂ ਸਤਸੰਗ ਜੀ ਸੇਵਾ ਕਰਦੀ ਹੈ, ਮਹਾਰਾਜ ਫੁਰਨਾ ਫੁਰਿਆ ਬਈ ਮੈਂ ਦੀਵਾਨ ਚ ਦਰਸ਼ਨ ਕਰਿਆ ਵਾਂ, ਛੇਤੀ ਦੇ ਹੱਥ ਧੋ ਕੇ ਸਤਸੰਗ ਜੀ ਆਟੇ ਆਲੇ ਵੀ ਮੱਥਾ ਟੇਕ ਕੇ ਫੇਰ ਆ ਕੇ ਸੇਵਾ ਚ ਲੱਗ ਜਾਊਗੀ। ਜਦੋਂ ਮੱਥਾ ਟੇਕਣ ਗਈ ਸਾਧ ਸੰਗਤ ਜੀ, ਅੱਗੇ ਬੀਬੀਆਂ ਘੁੰਡ ਬਹੁਤ ਕੱਢਦੀਆਂ, ਨਗਰ ਦੇ ਲੋਕ ਸੰਗਤ ਚ ਬੈਠੇ ਘੁੰਡ ਕੱਢਿਆ ਹੋਇਆ, ਲੰਘਣ ਨੂੰ ਥਾਉ ਨੀ, ਭੀੜ ਬੜੀ ਮੱਥਾ ਟੇਕਣ ਵਾਲਿਆਂ ਦੀ ਕੇਸਗੜ੍ਹ ਪਿੱਛੇ ਖੜੀ ਹੈ। ਫੇਰ ਮੁੜ ਗਈ, ਫੇਰ ਜਾ ਕੇ ਰੋਟੀਆਂ ਪਕਾਉਣ ਲੱਗ ਗਈ, ਅੱਧੇ ਘੰਟੇ ਬਾਅਦ ਫੇਰ ਆਈ ਵੀ ਸ਼ਾਇਦ ਭੀੜ ਹਟ ਗਈ ਹੋਊ। ਜਦ ਦੁਬਾਰਾ ਆਈ, ਸਤਿਗੁਰੂ ਤਾਂ ਭਾਈ ਅੰਤਰਜਾਮੀ ਸੀ, ਪਿੱਛੇ ਖੜੀ ਹੈ ਪੜਦਾ ਕਰੀ, ਸਿੱਖ ਨੂੰ ਕਹਿੰਦੇ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਉਹ ਲੜਕੀ ਜਿਹੜੀ ਖੜੀ ਹੈ ਪਿੱਛੇ ਉਹਨੂੰ ਨਿਗਾ ਲਿਆ ਗਾਹਾਂ। ਉਹ ਸਿੰਘ ਨੇ ਸਤਸੰਗ ਆਗਿਆ ਮੰਨੀ, ਇਹਨੂੰ ਲੈ ਗਏ ਗਾਹਾਂ, ਮੱਥਾ ਟੇਕਿਆ। ਮਹਾਰਾਜ ਕਹਿੰਦੇ ਆ ਬੀਬੀ ਤਕੜੀ ਹੈ। ਕਹਿੰਦੇ ਹਾਂ ਮਹਾਰਾਜ, ਤੁਹਾਡੇ ਦਰਸ਼ਨ ਦੁਰਲੱਭ ਨੇ, ਅੱਗੇ ਸਾਰਾ ਪਰਿਵਾਰ ਆ ਜਾਂਦਾ ਜੀ, ਐਤਕੀ ਮੈਂ ਪਹਿਲੀ ਵਾਰੀ ਆਈ ਹਾਂ ਤੁਹਾਡੇ ਦਰਸ਼ਨ ਕਰਨ। ਕਹਿੰਦੇ ਬੀਬੀ ਤੈਨੂੰ ਅਸੀਂ ਕੋਈ ਭੇਟਾ ਕਰਨੀ ਚਾਹੁੰਦੇ ਹਾਂ, ਦੇਖੋ ਗੁਰੂ ਕੀ ਅਸਚਰਜ ਗਤੀ, ਭੇਟਾ ਸਾਰੀ ਦੁਨੀਆ ਕਰਦੀ ਦਸਵੇਂ ਪਾਤਸ਼ਾਹ ਨੂੰ। ਮਹਾਰਾਜ ਕਹਿੰਦੇ ਹੇ ਪੁੱਤਰੀ, ਤੈਨੂੰ ਅਸੀਂ ਕੋਈ ਭੇਟਾ ਕਰਨੀ ਚਾਹੁੰਦੇ ਹਾਂ, ਪਰ ਤੂੰ ਆਪਣੇ ਪਤੀ ਨੂੰ ਨਾਲ ਲਿਆ। ਜਦੇ ਮੁੜਿਆ ਹੀ, ਮੁੜ ਕੇ ਆ ਕੇ ਜਿੱਥੇ ਸਤਸੰਗੀ ਕਬੀਰ ਸੀ ਉਹਨੂੰ ਲੈ ਗਈ, ਜਾ ਕੇ ਖੜ ਗਏ। ਮਹਾਰਾਜ ਕਹਿੰਦੇ ਸਿੱਖਾ ਭਾਈ ਤੂੰ ਕੌਣ ਹੈ? ਕਹਿੰਦਾ ਜੀ ਨਾਮ ਤਰੀਕ ਤੁਹਾਡੇ ਸਿੱਖ ਹੈ ਅਸੀਂ ਪਤੀ ਸਤੀ। ਕਹਿੰਦੇ ਨਹੀਂ, ਦੱਸ ਤੂੰ ਕੌਣ ਹੈ? ਕਹਿੰਦਾ ਜੀ ਹੋਰ ਤਾਂ ਮੈਨੂੰ ਗਿਆਨ ਨਹੀਂ। ਕਹਿੰਦੇ ਚੰਗਾ, ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਮੱਥਾ ਟੇਕ। ਜਦੋਂ ਸਾਧ ਸੰਗਤ ਜੀ ਮੱਥਾ ਟੇਕਿਆ ਦੋਨਾਂ ਨੇ, ਜਦੇ ਹੀ ਪਿਛਲੇ ਜਨਮ ਦਾ ਗਿਆਨ ਹੋ ਗਿਆ, ਲੋਹੀ ਤਹਾਂ ਟਹਾਂ ਦੇਖਦੀ ਹੈ ਵੀ ਮੈਂ ਤਾਂ ਜਰਾਹੀ ਹਾਂ ਕਾਸ਼ੀ ਦੀ, ਉਹ ਵੀ ਸਿੱਖ ਵੀ ਦੇਖਦਾ ਵੀ ਮੈਂ ਤਾਂ ਕਬੀਰ ਹਾਂ, ਧੰਨ ਕਬੀਰ, ਧੰਨ ਕਬੀਰ ਮੇਰੀ ਤਾਂ ਪਿਛਲੇ ਜਨਮ ਚ ਹੁੰਦੀ ਆ, ਉੱਥੇ ਸਭ ਕੁਝ ਹੋ ਰਿਹਾ। ਜਦੇ ਹੀ ਹੈਰਾਨ ਹੋ ਗਏ, ਮੱਥਾ ਟੇਕਿਆ, ਕਹਿੰਦੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ, ਅੱਗੇ ਨੂੰ ਸਿੱਖਿਆ ਉਪਦੇਸ਼। ਫਿਰ ਦਸਵੇਂ ਪਾਤਸ਼ਾਹ ਨੇ ਦੱਸਿਆ ਪ੍ਰਸੰਗ ਸਾਰਾ ਕਿ ਹੇ ਬੀਬੀ, ਜਦ ਤੂੰ ਲੋਹੀ ਦੇ ਰੂਪ ਸੀ, ਤੈਨੂੰ ਸੇਵਾ ਕਰਨ ਦੀ ਤੈਨੂੰ ਇੱਛਾ ਸੀ, ਉਹ ਤੇਰੀ ਇੱਛਾ ਪੂਰੀ ਕਰਨ ਵਾਸਤੇ ਤੇਰੇ ਪਤੀ ਨੇ ਵੀ ਜਨਮ ਨਾਲ ਧਾਰਿਆ, ਤੂੰ ਵੀ ਆਈ ਹੈ, ਸਤਿਗੁਰ ਕੇ ਜਨਮ ਗਮਨ ਮਟਾਇਆ, ਹੁਣ ਤੁਸੀਂ ਗੁਰੂ ਘਰ ਵਿੱਚ ਦੁਬਾਰਾ ਜਨਮ ਧਾਰਿਆ, ਅੰਮ੍ਰਿਤ ਛਕੋ ਦੋਨੋਂ ਜਣੇ, ਸਿੱਖੀ ਨਿਭਾਓ, ਮੁੜ ਕੇ ਤੁਸੀਂ ਹੁਣ ਜਨਮ ਨਹੀਂ ਧਾਰੋਗੇ। ਇਹ ਸਤਸੰਗ ਦੀ ਸਾਖੀ ਦਸਵੇਂ ਪਾਤਸ਼ਾਹ ਦੇ ਕਥਾ ਵਿੱਚ ਇੱਥੇ ਆਪਾਂ ਵਿਚਾਰ ਚੁੱਕੇ ਹਾਂ। ਸੋ ਕਬੀਰ ਸਾਹਿਬ ਜੀ ਇਸੇ ਕਰਕੇ ਦੱਸ ਰਹੇ ਨੇ ਇਹਨਾਂ ਪ੍ਰੇਮੀਆਂ ਨੂੰ, ਆਪਣ ਰੂਪ ਨਾ ਹੋਈ, ਹੁਣ ਨੀ ਮੈਂ ਰੂਪ ਧਾਰਾਂਗਾ ਕੋਈ ਵੀ।
ਆਸਾ ਰੋਜਾ ਧਰੇ ਮਨਾਵੇ,
ਇਹ ਕਾਜੀ ਆ ਗਿਆ ਸਤ ਸੰਗਤ ਜੀ, ਬੜਾ ਈਰਖਾਲੂ, ਕਹਿੰਦਾ ਓਏ ਤੂੰ ਖਵਾਉਣਾ ਤਾਂ ਮੁਸਲਮਾਨਾਂ ਦੇ ਘਰ ਮੈਂ, ਪਰ ਪੱਖ ਕਰਦਾ ਹਿੰਦੂਆਂ ਦਾ ਕਬੀਰਾ, ਤੂੰ ਰੋਜੇ ਰੱਖਿਆ ਕਰ। ਰੋਜੇ ਰੱਖੇ ਨੇ ਕਦੇ? ਨਵਾਜ਼ ਪੜ੍ਹੀ ਹੈ ਕਦੇ? ਕਬੀਰ ਸਾਹਿਬ ਚੁੱਪ। ਕਹਿੰਦੇ ਕਾਜੀ ਜੀ ਸ਼ਾਂਤ ਧਾਰੋ ਹਿਰਦੇ ਚ, ਬੈਠੋ ਆਪਾਂ ਬਚਨ ਕਰੀਏ। ਬਿਠਾ ਲਿਆ। ਕਬੀਰ ਸਾਹਿਬ ਜੀ ਸਿੱਖਿਆ ਦੇਣ ਲੱਗੇ ਹਨ,
ਰੋਜਾ ਧਰੇ ਮਨਾਵੇ ਲਹੋ।
ਹੇ ਕਾਜੀ ਜੀ ਤੁਸੀਂ ਰੋਜਾ ਧਰੇ, ਰੋਜਾ ਇੱਕ ਮਹੀਨਾ ਰੋਜਾ ਰੱਖਦੇ ਹੋ, ਵਰਤ ਰੱਖਦੇ ਹੋ, ਤੇ ਅੱਲਾ ਨੂੰ ਵੀ ਮਨਾਉਂਦੇ ਹੋ, ਪੰਜ ਵਾਰੀ ਨਵਾਜ਼ਾਂ ਪੜ੍ਹਦੇ ਹੋ,
ਸਵਾਦਤ ਜੀ ਸੰਘਾਰਾ,
ਪਰ ਇਹ ਨੀ ਮੈਨੂੰ ਸਮਝ ਆਈ ਤੁਹਾਡੀਆਂ ਨਵਾਜ਼ਾਂ ਦਾ ਕੀ ਅਸਰ ਹੈ ਤੁਹਾਡੇ ਸਰੀਰ ਤੇ, ਵਰਤ ਰੱਖਣ ਦਾ ਕੀ ਅਸਰ ਹੈ? ਜੀਵ ਦੇ ਸਵਾਦ ਪਿੱਛੇ ਤੁਸੀਂ ਹਲਾਲ ਕਰਦੇ ਹੋ, ਕਦੇ ਮੁਰਗੀ ਮਾਰ ਲਈ, ਕਦੇ ਬੱਕਰਾ ਮਾਰ ਲਿਆ, ਕਦੇ ਗਊ ਤੇ ਗਲ ਤੇ ਛੁਰੀ ਫੇਰ ਦਿੱਤੀ, ਪਸ਼ੂਆਂ ਨੂੰ ਖਾਂਦੇ ਹੋ, ਸਵਾਦਤ ਜੀਵ ਸੰਘਾਰ ਹੈ, ਸਵਾਦ ਦੇ ਅਧੀਨ ਹੋ ਕੇ ਤੁਸੀਂ ਜੀਵਾਂ ਨੂੰ ਮਾਰਦੇ ਹੋ, ਤੁਹਾਨੂੰ ਨਵਾਜ ਦਾ ਸਵਾਦ ਨਹੀਂ ਆਇਆ ਹਲੇ, ਹੋਰ ਤੁਸੀਂ ਤੁਹਾਨੂੰ ਵਰਤ ਰੱਖਦੇ ਹੋ, ਤੁਹਾਨੂੰ ਪਤਾ ਨਹੀਂ ਵੀ ਕਿਵੇਂ ਵਰਤ ਰੱਖੀ ਦਾ, ਵਰਤੀ ਵਰਤ ਰਹੇ ਨੇ ਕਾਂ, ਵਰਤ ਰੱਖਣ ਵਾਲਾ ਇਹੀ ਵਰਤ ਹੈ, ਗੁਰੂ ਸਾਹਿਬ ਦੀ ਭਗਤੀ ਕਰਕੇ ਕੁਛ ਮੰਗੇ ਨਾ, ਇਹ ਵਰਤ ਰੱਖੇ, ਇਹ ਵਰਤ ਸਫਲਾ ਹੈ। ਤੁਸੀਂ ਸਵਾਦ ਦੇ, ਜੀਵ ਦੇ ਸਵਾਦ ਵਿੱਚ ਜੀਵ ਮਾਰਦੇ ਹੋ, ਪਾਪ ਕਰਦੇ ਹੋ।
ਆਪਾ ਦੇਖ ਅਵਰ ਨਹੀਂ ਦੇਖਾ,
ਹਾਂ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ। ਕਹਿੰਦੇ ਸ਼ਰ੍ਹਾਂ ਚ ਲਿਖਿਆ ਜੀ ਬਕਰੀਦ ਹੈ, ਜੇ ਗਊ ਨੂੰ ਜਿਵਾ ਕਰੋ ਆਹ ਕੁਛ ਕਰੋ। ਕਹਿੰਦੇ ਹਾਂ ਘਰ ਵਿੱਚ ਪੁੱਤਰ ਧੀਆਂ ਉਹਨਾਂ ਨੂੰ ਵੀ ਕਰ ਲਿਆ ਕਰੋ। ਆਪਾ ਦੇਖ, ਆਪਣੇ ਸਰੀਰ ਦਾ ਤੁਸੀਂ ਸੁੱਖ ਦੇਖਦੇ ਹੋ, ਅਵਰ ਨਹੀਂ ਦੇਖਿਆ। ਦੂਸਰੇ ਜੀਵਾਂ ਚ ਨਹੀਂ ਜਾਣ, ਉਹਨਾਂ ਨੂੰ ਵੀ ਦੇਖਦੇ ਵੀ ਉਹਨਾਂ ਨੂੰ ਵੀ ਸੁੱਖ ਮਿਲਣਾ ਚਾਹੀਦਾ। ਕਿਉਂ ਝੱਖਾ ਮਾਰਦੇ ਹੋ, ਐਵੇਂ ਬਕਵਾਸ ਕਰਦੇ ਹੋ ਕਾਜੀ ਜੀ, ਕੁਛ ਸੋਚ ਕਰੋ।
ਕਾਜੀ ਸਾਹਿਬ ਇੱਕ ਤੋਹੀ ਮੈਂ ਤੇਰਾ,
ਕਾਜੀ ਸਾਹਿਬ ਇੱਕ ਤੋਹੀ ਮੈਂ ਤੇਰਾ। ਇਹ ਕਾਜੀ ਉਹ ਸਾਹਿਬ ਜਿਹੜਾ ਖੁਦਾ ਹੈ ਤੇਰੇ ਵਿੱਚ ਹੀ ਆ ਇਕੱਲਾ, ਇਹ ਤੇਰਾ ਪੱਖ, ਤੂੰ ਉਹਦੇ ਪੱਖ ਆਪਦੇ ਪੱਖ ਦੀ ਗੱਲ ਕਰਦਾ, ਦੂਸਰਿਆਂ ਦੇ ਪੱਖ ਦੀ ਗੱਲ ਨੀ ਤੇਰੀ ਤੈਨੂੰ ਆਉਂਦੀ।
ਸੋਚ ਵਿਚਾਰ ਨਾ
ਦੇਖ, ਇਹ ਸੋਚ ਵਿਚਾਰ ਕੇ ਜਿਹੜੇ ਤੈਨੂੰ ਵਿਚਾਰ ਬਚਨ ਕਹਿੰਦੇ ਇਹਨੂੰ ਸੋਚ, ਫਿਰ ਵਿਚਾਰ ਕੇ ਦੇਖ ਵੀ ਤੈਨੂੰ ਅਸੀਂ ਝੂਠਾ ਕਹਿੰਦੇ ਹਾਂ ਜੋ ਸੱਚਾ ਕਹਿੰਦੇ ਹਾਂ। ਕਾਜੀ ਸਾਹਿਬ ਤੇਰਾ ਸਾਹਿਬ ਏਕ ਤੋਂ ਹੀ ਮੈਂ, ਹੇ ਕਾਜੀ ਤੇਰਾ ਸਾਹਿਬ ਤੇਰੇ ਵਿੱਚ ਹੀ ਆ ਇਕੱਲਾ, ਹੋਰ ਸਾਰਿਆਂ ਚ ਨਹੀਂ ਹੈ।
ਸੋਚ ਵਿਚਾਰ ਨਾ ਦੇਖ,
ਇਹ ਸੋਚ ਵਿਚਾਰ ਕੇ ਦੇਖਦਾ ਨੀ ਕਿ ਸਾਰਿਆਂ ਵਿੱਚ ਹੀ ਪਰਮੇਸ਼ਰ ਵਸਦਾ।
ਖਬਰ ਨਾ ਕਰੇ ਦੀਨ ਕੇ ਬੋਰੇ,
ਹੇ ਦੀਨ ਇਸਲਾਮ ਮਤ ਵਿੱਚ ਪੱਕਿਆ ਤੂੰ ਕਮਲਾ ਹੋਇਆ ਹੋਇਆ, ਸ਼ਰ੍ਹਾਂ ਨੇ ਤੈਨੂੰ ਬੋਰਾ ਕਮਲਾ ਕਰ ਦਿੱਤਾ ਹੈ। ਖਬਰ ਨਾ ਕਰੇ ਤੂੰ ਆਪਣੇ ਅੰਦਰ ਗਿਆਤ ਨੀ ਧਾਰਨ ਕਰਦਾ,
ਤੇ ਜਨਮ ਅਲੇਖ,
ਇਸ ਕਰਕੇ ਤੇਰਾ ਜਨਮ ਲੇਖੇ ਤੋਂ ਰਹਿਤ ਹੈ, ਵਿਅਰਥ ਜਾਣਾ ਹੈ ਤੇਰਾ ਜਨਮ। ਤੂੰ ਮੁਸਲਮਾਨ ਤਾਂ ਬਣ ਗਿਆ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀਮਲ ਦਿਲ ਤੇ ਧੋਵੇ, ਦੁਨੀਆਂ ਰੰਗ ਨਾ ਆਵੇ ਨੇੜੇ, ਕਲਮ ਖੁਦਾਈ ਪਾਕ ਖਰਾ, ਇਹੋ ਜਿਹਾ ਮੁਸਲਮਾਨ ਬਣ। ਤੂੰ ਆਪਣੇ ਮਾਣ ਹੰਕਾਰ ਨੂੰ ਮੁਸ ਲੈ, ਲੁੱਟ ਲੈ, ਨਿਮਰਤਾ ਧਾਰ, ਇਹ ਤੇਰੇ ਵਾਸਤੇ ਠੀਕ ਨਹੀਂ।
ਰਹਾਓ ਸਾਜ ਕਿਤੇਬ ਬਖਾਨਾ ਅਲਹੋ,
ਹਾਂ ਤੈਨੂੰ ਪਤਾ ਤੇਰੀ ਜਿਹੜੀ ਕਿਤੇਬ ਕੁਰਾਨ ਹੈ, ਹੋਰ ਜਮੂਰ ਤਰੇਤ ਅਜੀਲ ਆਦਿਕ ਹਨ, ਉਹ ਸੱਚੇ ਅੱਲਾ ਦਾ ਕਥਨ ਕਰਦੀਆਂ ਨੇ, ਉਹ ਦੱਸਦੀਆਂ ਨੇ ਕਿ ਅੱਲਾ ਸੱਚਾ ਹੈ।
ਨਾਰ ਪੁਰਖ ਨਹੀਂ ਕੋਈ,
ਨਾਲ ਹੀ ਜਿਹੜਾ ਅੱਲਾ ਹੈ ਉਹ ਪੁਰਸ਼ ਦਾ ਪੱਖੀ ਨਹੀਂ, ਨਾ ਹੀ ਉਹ ਇਸਤਰੀ ਦਾ ਪੱਖੀ ਹੈ, ਉਹ ਸਾਰਿਆਂ ਦਾ ਪੱਖ ਇੱਕੋ ਜਿਹਾ ਕਰਦਾ ਹੈ। ਉਹ ਆਪ ਨਾਰ ਨਾ ਪੁਰਖ ਨਾ ਪੰਖ ਨੂੰ ਸੱਚੋ ਚਤੁਰ ਸਰੂਪ, ਉਹ ਸੱਚਾ ਹੈ, ਉਹ ਨਾ ਖੁਸਰੇ ਦੇ ਚਿੰਨ ਵਾਲਾ, ਨਾ ਪੁਰਖ ਦੇ ਚਿੰਨ ਵਾਲਾ, ਨਾ ਇਸਤਰੀ ਦੇ ਚਿੰਨ ਵਾਲਾ, ਨਾਰ ਪੁਰਖ ਸਾਰਿਆਂ ਵਿੱਚ ਇੱਕੋ ਜਿਹਾ ਹੈ। ਉਹ
ਬੜੇ ਗੁਨੇ ਨਾਹੀਂ ਕਹਿ ਬੋਰੇ,
ਇਹ ਕਮਲਿਆ ਮੈਂ ਤਾਂ ਸਮਝਦਾ ਜਿਹੜਾ ਪੜ੍ਹਿਆ ਤੂੰ ਗੁਣਿਆ ਵਿਚਾਰਿਆ ਕੁਰਾਨਾਂ ਨੂੰ ਤੇ ਆਪਦੀਆਂ ਹਦੀਸਾਂ ਨੂੰ, ਤੈਨੂੰ ਕੋਈ ਲਾਭ ਨਹੀਂ ਹੋਇਆ।
ਜਾਓ ਦਿਲ ਮੈਂ ਖਬਰ ਨਾ ਹੋਈ,
ਜਦ ਤੇਰਾ ਸਫਲਾ ਹੀ ਨਹੀਂ ਹੋਇਆ ਪੜ੍ਹਿਆ ਗੁਣਿਆ, ਜੇ ਤੈਨੂੰ ਦਿਲ ਦੇ ਵਿੱਚ ਖੁਦਾ ਦੀ ਖਬਰ ਨਹੀਂ ਹੈ ਕਿ ਖੁਦਾ ਰਹਿੰਦਾ ਕਿੱਥੇ ਹੈ, ਤੈਨੂੰ ਖੁਦਾ ਦਾ ਗਿਆਨ ਨਹੀਂ ਹੈ।
ਅੱਲੋ ਗੈਬ ਸਗਲ ਘੱਟ ਪੀਤਰ,
ਕਹਿੰਦੇ ਕਬੀਰ ਜੀ ਕਿੱਥੇ ਆ ਫੇਰ, ਕਹਿੰਦੇ ਤੂੰ ਤਾਂ ਸੱਤਵੇਂ ਆਕਾਸ਼ ਚ ਮੰਨੀ ਜਾਂਦਾ, ਅੱਲੋ ਗੈਬ ਸਗਲ ਘੱਟ ਭੀਤਰ, ਸਾਰਿਆਂ ਦੇ ਘੱਟ ਹਿਰਦਿਆਂ ਦੇ ਭੀਤਰ ਵਿੱਚ ਗੈਬ ਹੈ, ਭਾਵ ਗੁਪਤ ਬਸ ਰਿਹਾ ਹੈ ਅੱਲਾ।
ਹਿਰਦੇ ਲਿਹੋ ਵਿਚਾਰੀ,
ਇਹ ਹਿਰਦੇ ਤੂੰ ਵਿਚਾਰ ਕਰ ਲੈ ਹੇ ਕਾਜੀ।
ਹਿੰਦੂ ਤੁਰਕ ਦੋਹੂ ਮੈਂ ਇੱਕ,
ਹਿੰਦੂਆਂ ਦੇ ਵਿੱਚ ਵੀ ਤੁਰਕਾਂ ਵਿੱਚ ਵੀ ਸਾਰਿਆਂ ਦੇ ਇੱਕੋ ਇੱਕ ਹੈ।
ਕਹਿ ਕਬੀਰ ਪੁਕਾਰੀ,
ਕਬੀਰ ਸਾਹਿਬ ਜੀ ਕਹਿੰਦੇ ਤੈਨੂੰ ਪੁਕਾਰ ਕੇ ਬੁਲੰਦ ਆਵਾਜ਼ ਨਾਲ, ਕਹਿੰਦੇ ਆ ਕੋਈ ਲਕੋ ਛਿਪ ਵਾਲੀ ਬਾਤ ਨਹੀਂ, ਜੇ ਤੂੰ ਆਪਣਾ ਲਾਭ ਉਠਾਉਣਾ ਹੈ ਨਵਾਜ਼ ਸੋਈ ਜੋ ਨਿਆਂ ਵਿਚਾਰ ਹੈ, ਜਿਹੜਾ ਨਿਆਂ ਦੀ ਬਾਤ ਕਰਨੀ ਹੈ ਸਭ ਤੋਂ ਵੱਡੀ ਉੱਤਮ ਨਵਾਜ਼ ਹੈ। ਤੂੰ ਕਿਸੇ ਨਾਲ ਧੱਕਾ ਨਹੀਂ ਕਰਨਾ, ਜ਼ੁਲਮ ਨਹੀਂ ਕਰਨਾ, ਤੂੰ ਜੀਵਾਂ ਨੂੰ ਜੀਵ ਦੇ ਸਵਾਦ ਪਿੱਛੇ ਮਾਰ ਮਾਰ ਕੇ ਖਾਂਦਾ, ਤੂੰ ਕਾਜੀ ਕਾਹਨਾ ਹੈ। ਇਹਨੂੰ ਸਤਸੰਗੀ ਉਪਦੇਸ਼ ਦੇ ਕੇ ਇਹਨੂੰ ਸਤਸੰਗੀ ਕਰਤਾਰਥ ਕਰ ਦਿੱਤਾ। ਇਉਂ ਪ੍ਰੇਮੀਓ ਅੰਮ੍ਰਿਤਮਈ ਬਾਣੀ ਹੈ, ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਦਾ, ਜੇ ਕਿਤੇ ਭਾਈ ਇਹ ਅੰਮ੍ਰਿਤਮਈ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੀ ਕਥਾ ਕੋਈ ਭਾਵਨਾ ਧਾਰ ਕੇ ਸਾਰੀ ਨੰਬਰਵਾਰ ਸੁਣ ਲਵੇ, ਮੁੜ ਕੇ ਸਤਸੰਗੀ ਜਨਮ ਨਹੀਂ ਹੈ। ਸਾਰੇ ਜਿੰਨਾ ਅਗਿਆਨ ਜਨ ਸਤਸੰਗੀ ਦੁੱਖ ਨੇ, ਸਾਰੇ ਲਪੇਟੇ ਜਾਂਦੇ ਨੇ, ਪਰ ਸਤਸੰਗਰੀ ਤੋੜ ਨਿਭਦੀ ਨਹੀਂ। ਅਨੇਕਾਂ ਹਨੇਰੀਆਂ ਆਉਂਦੀਆਂ, ਅਨੇਕਾਂ ਵਿਘਨ ਪੈਂਦੇ, ਬੇਨਤੀਆਂ ਕਰਦੇ ਰਹੀਏ, ਹੇ ਮਹਾਰਾਜ ਕਿਨਕਾ ਸਾਡੇ ਹਿਰਦੇ ਚ ਵਸ ਜਾਵੇ, ਜਿਸ ਕਰਕੇ ਮਹਾਰਾਜ ਸਾਡਾ ਭਲਾ ਹੋਵੇ, ਭੁੱਲਾਂ ਚੁੱਕਾਂ ਸਤਸੰਗੀ ਮਾਫ਼ ਕਰਨੀਆਂ, ਇੱਥੇ ਵਿਸਰਾਮ ਦਿੰਦੇ ਹਾਂ। ਰਾਜੀ ਸਿੰਘ ਜੀ ਹਾਜ਼ਰ ਹਨ, ਆਪ ਅੰਮ੍ਰਿਤਮਈ ਰਾਣੀ ਦਾ ਕੀਰਤਨ ਸਰਗੁਣ ਕਰੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਵਾਹਿਗੁਰੂ।